वाहिगुरु जी राग तनासरी बाणी भगत कबीर जी की एक ओंकार सतगुर प्रसाद सनक सनंद महेश समाना शेख नाग तेरो मर्म न जाना संत संगत राम हृदय बसाई रहा हनुमान सर गरड़ सुमाना सुरपत नरपत नहीं गुण जाना चार वेद अर सिमरत पुराना कमला पत कमला नहीं जाना कह कबीर सो पर मैं नाही पग लग राम रहे शरणा कह कबीर सो पर मैं नाही पग लग राम रहे शरणा वाहिगुरु जी का खालसा वाहिगुरु जी की फतेह। बख्शिशां दे दाते ब्रह्मंडां दे मालक जुग जुग अटल जागत जोत सतगुरु साहिब श्री गुरु ग्रंथ साहिब जी महाराज जी की अमृत वेले दी कीती हुई बख्शिश अज दा पावन पवित्र मुखवाक श्री गुरु ग्रंथ साहिब जी दे पावन अंग 691 अते 92 ते अंकित तनासरी राग विच भगत कबीर जी दा उच्चारण कीता होया शब्द है। हर गुरसिख गुरु दे दर ते आवन लगे आ गुरु साहिब दे मुखवाक नूं जरूर पढ़दा है। तकरीबन 15-20 सालां विच एक इम्प्रूवमेंट हुई। पहला बोर्डां दे उपर दो पंक्तियां लिखनियां शुरू हो जा सन। 20-25 सालां तो पहला यह प्रक्रिया मेन गुरुद्वारां विच जरूर सी, जिवें श्री हरिमंदर साहिब श्री अकाल तख्त साहिब आम गुरुद्वारां विच नहीं सी। जेड़े एक दो पुरानी बाणी पढ़न वाले हुंदे सी जां जिन्हां दे घरां विच गुरु ग्रंथ साहिब जी दा स्वरूप हुंदा सी उन्हां नूं ते मुखवाक ते दर्शन करन दा रूटीन सी, आम गुरसिखां नूं उस तरां दा नहीं सी बनिया। गुरु ने रहमत कीती एक नूं देख के दूसरा, दूसरे नूं देख के तीसरा। चंगे कमां दी भी एक वेव हुंदी है, लहर हुंदी है, बढ़दी जांदी है। वह लहर पहलां वड्डे शहरां दे विच दिल्ली बॉम्बे वर्गे शहरां दे विच बोर्ड दे उपर हुक्मनामा लिखिया जांदा, फिर किधरे किधरे पूरा मुखवाक लिखिया जांदा। पर बोर्ड दे उपर कई वारी स्पेस दी घाट होण करके फिर किधरे प्रिंट आउट कढ के लग जांदे सी। हुण ते LCD स्क्रीनज लग गईआं ने ताकि आवन वाला गुरु दे मुखवाक नूं पढ़ लवे। जिधर दी मेरियां मातावां भैणां बीबियां चढ़दियां ने उधर दी बखरी LCD स्क्रीन लगी हुई है, इधर जिधर दी वीर बजुर्ग चढ़ रहे ने उधर दी बखरी स्क्रीन लगी है। पर मन अंदरों आण होई काली बहुत करदा है, इनू सहज विच तोर के मुखवाक नूं बड़े ध्यान नाल पढ़दिआं कुछ सिखण दा यतन करना है। हुण भी आपां फिर मुखवाक सुणिआ, आप जी स्क्रीन तों अर्थां समेत दर्शन कर रहे हो। इस पावन मुखवाक विच भगत कबीर जी साडे मन दे अंदर दो चीजां दा प्यार जगा रहे ने, एक ते सतसंगत दा प्यार, दूसरा वाहिगुरु जी दा प्यार। इस शब्द नूं अगर असी ध्यान दे नाल पूरे शब्द नूं एक सब्जेक्ट मन के देखांगे तां इस विच पहला पदा ਦੂਸਰਾ ਪਦਾ ਤੇ ਤੀਸਰਾ ਪਦਾ। ਇਨ੍ਹਾਂ ਤਿੰਨ ਪਦਿਆਂ ਵਿੱਚ ਸਾਈਕੋਲੋਜੀਕਲੀ ਸਾਡੇ ਮਨ ਦੇ ਸੁਭਾਅ ਨੂੰ ਸਾਹਮਣੇ ਰੱਖ ਕੇ ਇੱਕ ਮੈਥਡ ਵਰਤਿਆ ਗਿਆ ਕਿ ਇਹ ਮਨ ਵਾਹਿਗੁਰੂ ਜੀ ਨਾਲ ਪਿਆਰ ਕਰ ਲਵੇ ਤੇ ਵਾਹਿਗੁਰੂ ਜੀ ਵੱਲ ਪ੍ਰਭਾਵਿਤ ਹੋ ਜਾਵੇ। ਜਿਹੜੀ ਰਹਾਉ ਦੀ ਪੰਕਤੀ ਹੈ, ਅਕਸਰ ਦੇਖਣ ਵਿਚ ਆਇਆ ਕਿ ਰਹਾਉ ਪਦੇ ਵਿਚ ਡੇਢ ਪੰਕਤੀ ਹੁੰਦੀ ਹੈ, ਇੱਕ ਅੱਧੀ ਪੰਕਤੀ, ਇੱਕ ਪੂਰੀ ਫੁੱਲ ਪੰਕਤੀ। ਆਮ ਬਹੁਤੇ ਰਹਾਉ ਪਦੇ ਇਸ ਤਰ੍ਹਾਂ ਨੇ, ਪਰ ਇੱਥੇ ਜਿਹੜਾ ਰਹਾਉ ਹੈ ਉਹ ਇੱਕੋ ਹੀ ਪੰਕਤੀ ਹੈ ਔਰ ਛੋਟੀ ਪੰਕਤੀ ਹੈ। ਸੰਤ ਸੰਗਤ ਰਾਮ ਹਿਰਦੈ ਵਸਾਈ, ਤੇ ਫਿਰ ਅਖੀਰਲਾ ਜੋ ਪਦਾ ਹੈ ਦੋ ਪੰਕਤੀਆਂ ਦਾ, ਚੌਥਾ ਪਦਾ, ਰਹਾਉ ਪਦੇ ਵਿਚ ਤੇ ਚੌਥੇ ਪਦੇ ਵਿਚ ਸਾਨੂੰ ਮੋਟਿਵ ਦੱਸ ਦਿੱਤਾ ਹੈ ਕਿ ਸੰਗਤ ਵਿਚ ਆਉਣ ਦਾ ਸਾਡਾ ਮੇਨ ਮੋਟਿਵ ਕੀ ਹੈ, ਤਾਂ ਕਿ ਅਸੀਂ ਉਸ ਗੋਲ ਨੂੰ ਅਚੀਵ ਕਰ ਸਕੀਏ ਜੋ ਪਾਵਨ ਗੁਰਬਾਣੀ ਰਾਹੀਂ ਸਾਨੂੰ ਗੁਰੂ ਸਾਹਿਬ ਦੇਣਾ ਚਾਹੁੰਦੇ ਸਨ। ਔਰ ਉਹਨਾਂ ਨੇ ਇਸ ਧਨਾਸਰੀ ਰਾਗ ਦੇ ਸ਼ਬਦਾਂ ਦੇ ਅੰਦਰ ਭਗਤ ਕਬੀਰ ਜੀ ਦੇ ਸ਼ਬਦ ਵੀ ਅੰਕਿਤ ਕੀਤੇ। ਕਿੰਜ ਭਗਤ ਕਬੀਰ ਜੀ ਸਾਡੇ ਮਨ ਦੇ ਸੁਭਾਅ ਨੂੰ ਲੈ ਕੇ, ਇਸ ਮਨ ਦੇ ਅੰਦਰ ਵਾਹਿਗੁਰੂ ਦਾ ਪਿਆਰ ਜਗਾਉਣ ਵਾਸਤੇ ਬੜੀ ਕਮਾਲ ਦੀ ਫਿਲਾਸਫੀ ਵਰਤੀ ਗਈ ਹੈ। ਸਾਡਾ ਮਨ ਜਿਸ ਨੂੰ ਵੱਡਾ ਸਮਝਦਾ ਹੈ ਉਹਦੇ ਵੱਲ ਪ੍ਰਭਾਵਿਤ ਹੁੰਦਾ ਹੈ, ਇੰਪ੍ਰੈਸ ਹੁੰਦਾ ਹੈ। ਆਪਾਂ ਜਿਤਨੇ ਵੀ ਇਸ ਸੰਸਾਰ ਵਿੱਚ ਜੀਵ ਪੈਦਾ ਕੀਤੇ ਹਾਂ ਜਾਂ ਜਿਤਨੇ ਵੀ ਆਪਾਂ ਇੱਕ ਦੂਸਰੇ ਨੂੰ ਦੇਖ ਰਹੇ ਹਾਂ, ਹਰ ਬੰਦੇ ਦਾ ਇਕਨੋਮਿਕਲ ਲੈਵਲ ਵੱਖਰਾ ਵੱਖਰਾ ਹੈ। ਕਿਸੇ ਕੋਲ ਪੈਸਾ ਕਿਤਨਾ ਹੈ, ਕਿਸੇ ਕੋਲ ਕਿਤਨਾ ਹੈ, ਕੋਈ ਕਿਤਨਾ ਇਕਨੋਮਿਕਲ ਸਰਪਲਸ ਹੋ ਕੇ ਚੱਲ ਰਿਹਾ ਤੇ ਕੋਈ ਕਿਤਨਾ ਕਰਜ਼ਈ ਹੋ ਕੇ ਚੱਲ ਰਿਹਾ। ਜਦੋਂ ਬੰਦਾ ਦੇਖਦਾ ਹੈ ਕਿ ਇਸ ਬੰਦੇ ਕੋਲ ਮੇਰੇ ਤੋਂ ਜ਼ਿਆਦਾ ਪੈਸੇ ਨੇ, ਉਹਨੂੰ ਅਮੀਰ ਸਮਝ ਕੇ ਮਨ ਜ਼ਰੂਰ ਉਹਦੇ ਵੱਲ ਨੂੰ ਇੰਪ੍ਰੈਸ ਹੁੰਦਾ ਹੈ ਔਰ ਉਹਦੀ ਗੱਲ ਨੂੰ ਬੜੀ ਧਿਆਨ ਨਾਲ ਸੁਣਦਾ ਹੈ। ਇਹ ਜੇ ਹਿਊਮਨ ਬੀਂਗ ਬੰਦੇ ਦੇ ਮਨ ਦਾ ਇੱਕ ਸੁਭਾਅ ਹੈ ਕਿ ਸ਼ਾਇਦ ਗਰੀਬ ਦੀ ਗੱਲ ਨੂੰ ਉਤਨਾ ਧਿਆਨ ਨਾਲ ਨਹੀਂ ਸੁਣੇਗਾ ਜਿਤਨਾ ਅਮੀਰ ਦੀ ਬਾਤ ਨੂੰ ਸੁਣੇਗਾ। ਦੂਸਰਾ ਲੈਵਲ ਹੈ ਪ੍ਰੋਪਰਟੀ ਦਾ, ਬਿਜ਼ਨਸ ਦਾ, ਸਟੇਟਸ ਦਾ, ਗਿਆਨ ਦਾ, ਗੁਣਾਂ ਦਾ, ਨਾਮ ਦਾ। ਮਨ ਦਾ ਇੱਕ ਸੁਭਾਅ ਹੈ ਜਿਸ ਨੂੰ ਇਹ ਵੱਡਾ ਮੰਨਦਾ ਹੈ ਉਹਦੀ ਧਿਆਨ ਨਾਲ ਗੱਲ ਸੁਣਦਾ ਹੈ, ਤੇ ਸਾਡੇ ਪੰਥਕ ਸਟਰਕਚਰ ਦੇ ਵਿੱਚ ਜੋ ਸਾਡੀ ਪ੍ਰੈਜੈਂਟੇਸ਼ਨ ਹੈ ਅਤੇ ਸਾਡੇ ਕੰਪੈਰੇਟਿਵਲੀ ਜੋ ਕ੍ਰਿਸਚੀਅਨਾਂ ਦੇ ਵਿੱਚ ਪ੍ਰੈਜੈਂਟੇਸ਼ਨ ਹੈ, ਉਹਨਾਂ ਨੇ ਜੋ ਆਪਣੇ ਪਾਦਰੀ ਦਾ ਇੰਪ੍ਰੈਸ਼ਨ ਦੁਨੀਆਂ ਤੇ ਬਣਾਇਆ, ਇੱਕ ਗ੍ਰੰਥੀ ਪ੍ਰਚਾਰਕ ਰਾਗੀ ਦਾ ਇੰਪ੍ਰੈਸ਼ਨ ਅਸੀਂ ਆਪਣੇ ਬੱਚਿਆਂ ਤੇ ਨਹੀਂ ਬਣਾ ਸਕੇ, ਨਹੀਂ ਬਣਾ ਸਕੇ। ਸ਼ਾਇਦ ਇਸ ਕਰਕੇ ਵੀ ਬੱਚੇ ਬਹੁਤੀ ਬਾਤ ਨਹੀਂ ਸੁਣਦੇ। ਅੱਜ ਉਸਦਾ ਵੀ ਜਵਾਬ ਮਿਲੇਗਾ ਕਿ ਕਿੱਥੇ ਕਿੱਥੇ ਸਾਡੇ ਤੋਂ ਕੁਛ ਚੀਜ਼ਾਂ ਮਿਸਿੰਗ ਹੋ ਗਈਆਂ ਜਦੋਂ ਸਤਸੰਗਤ ਦਾ ਤਰੀਕਾ ਭਗਤ ਕਬੀਰ ਜੀ ਦਾ ਸਾਡੇ ਸਾਹਮਣੇ ਕਿੰਜ ਰੱਖਦੇ ਜੇ। ਔਰ ਇਸ ਵਿੱਚ ਜਿਹੜੇ ਤਿੰਨ ਪਦੇ ਨੇ, ਇਹਨਾਂ ਤਿੰਨ ਪਦਿਆਂ ਦੇ ਅੰਦਰ ਉਹਨਾਂ ਸ਼ਖਸੀਅਤਾਂ ਦਾ ਨਾਮ ਲਿਆ ਗਿਆ ਜਿਨ੍ਹਾਂ ਸ਼ਖਸੀਅਤਾਂ ਨੂੰ ਹਿੰਦੂਇਜ਼ਮ ਦੇ ਵਿੱਚ ਬਹੁਤ ਉੱਚਾ, ਵੱਡਾ ਤੇ ਸੁੱਚਾ ਮੰਨਿਆ ਗਿਆ ਸੀ। ਦੇਖੋ ਹਰ ਬੰਦੇ ਦਾ ਆਪਣਾ ਵਿਸ਼ਵਾਸ ਹੈ। ਇੱਕ ਹਿੰਦੂ ਵੀਰ ਨੂੰ ਅਗਰ ਇਹ ਕਈ ਗੱਲ ਕਹੀ ਜਾਵੇ ਕਿ ਸ਼੍ਰੀ ਕ੍ਰਿਸ਼ਨ ਜੀ ਬਹੁਤ ਉੱਤਮ ਸਨ, ਉਹ ਇਸ ਗੱਲ ਨੂੰ ਮੰਨ ਲਏਗਾ, ਪ੍ਰਭਾਵਿਤ ਹੋਏਗਾ। ਅਗਰ ਕਿਸੇ ਮੁਸਲਮਾਨ ਕੋਲ ਇਹ ਗੱਲ ਕਹੀ ਜਾਵੇ ਕਿ ਕ੍ਰਿਸ਼ਨ ਜੀ ਬਹੁਤ ਉੱਤਮ ਸਨ, ਸ਼ਾਇਦ ਉਹ ਇਸ ਗੱਲ ਨੂੰ ਨਾ ਮੰਨੇ। ਉਹਨੂੰ ਜਦੋਂ ਕਹਾਂਗੇ ਸ਼੍ਰੀ ਹਜ਼ਰਤ ਮੁਹੰਮਦ ਜੀ ਉੱਚੇ ਸਨ, ਤਾਂ ਉਹ ਇਸ ਗੱਲ ਨੂੰ ਜ਼ਰੂਰ ਮੰਨੇਗਾ ਕਿਉਂਕਿ ਉਹਦੇ ਸੰਸਕਾਰ ਆਪਣੇ ਨੇ, ਇਹਨਾਂ ਦੇ ਸੰਸਕਾਰ ਆਪਣੇ ਨੇ। ਹਿੰਦੂਇਜ਼ਮ ਦੇ ਵਿੱਚ ਚਾਰ ਚਫੇਰੇ ਲੋਕ ਸਨ। ਭਗਤ ਕਬੀਰ ਜੀ ਜਿੱਥੇ ਰਹਿੰਦੇ ਸਨ ਉੱਥੇ ਪੰਡਿਤ ਸੀ, ਬ੍ਰਾਹਮਣ ਸੀ, ਕਿਉਂਕਿ ਭਗਤ ਕਬੀਰ ਜੀ ਨੇ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਹੋਈ ਆਈ ਹੈ, ਸਗਲ ਜਨਮ ਸ਼ਿਵਪੁਰੀ ਬਿਤਾਇਆ। ਜ਼ਿੰਦਗੀ ਦਾ ਬਹੁਤਾ ਹਿੱਸਾ ਬਨਾਰਸ ਵਿੱਚ ਉਹਨਾਂ ਦਾ ਬੀਤਿਆ। ਇਹ ਬਨਾਰਸ ਵਿੱਚ ਚਾਰ ਚਫੇਰੇ ਹਿੰਦੂਇਜ਼ਮ ਸੀ। ਹੁਣ ਉਹ ਲੋਕ ਦੇਵੀ ਦੇਵਤਿਆਂ ਨੂੰ ਉੱਤਮ ਮੰਨਦੇ ਸਨ। ਭਗਤ ਕਬੀਰ ਜੀ ਨੇ ਇੱਕ ਵਿਚਾਰ ਦਿੱਤੀ, ਸਨਕ ਸਨੰਦ ਮਹੇਸ਼ ਸਮਾਨਾ। ਇੱਥੇ ਸ਼ਬਦ ਦੇ ਸਿਰਲੇਖ ਵੱਲ ਵੀ ਥੋੜਾ ਧਿਆਨ ਦੇ ਦੇਣਾ। ਸ਼ਬਦ ਦਾ ਸਿਰਲੇਖ ਹੈ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਫਿਰ ਬੇਨਤੀ ਕਰਾਂਗਾ, ਅਗਰ ਸਾਡਾ ਰੂਟੀਨ ਬਣ ਜਾਵੇ ਅਰਥਾਂ ਸਮੇਤ ਪਾਠ ਕਰਨ ਦਾ, ਕੋਸ਼ਿਸ਼ ਕਰਿਓ ਜ਼ਿੰਦਗੀ ਚ ਇੱਕ ਟਾਰਗੇਟ ਬਣਾਇਓ, ਕਦੀ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਇੱਕ ਵਾਰੀ ਅਰਥਾਂ ਸਮੇਤ ਹੋ ਜਾਵੇ ਨਾ, ਤੇ ਕਾਫੀ ਡਿਕਸ਼ਨਰੀ ਅੰਦਰ ਇੰਸਟਾਲ ਹੋ ਜਾਂਦੀ ਹੈ ਕਿ ਫਲਾਂ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਨੇ ਆਹ ਬਾਤ ਕਹੀ ਹੈ, ਇੱਧਰ ਆਹ ਗੱਲ ਕਹੀ ਹੈ, ਦੋਨਾਂ ਨੂੰ ਮੇਲ ਕੇ ਇੱਥੇ ਆਹ ਗੱਲ ਸਾਹਮਣੇ ਆ ਰਹੀ ਹੈ। ਗੁਰੂ ਰਹਿਮਤ ਕਰਨ, ਜਦੋਂ ਅਸੀਂ ਅਰਥਾਂ ਸਮੇਤ ਪੜਾਂਗੇ, ਪਿੱਛੇ ਤੋਂ ਜਿਹੜਾ ਸਬਜੈਕਟ ਚੱਲਿਆ ਹੁੰਦਾ ਸੀ ਉਸ ਸਬਜੈਕਟ ਦੀ ਇੱਕ ਨਵੀਂ ਲੜੀ ਸ਼ੁਰੂ ਕਰ ਦਿੱਤੀ ਹੈ, ਤੇ ਇੱਥੇ ਸ਼ਬਦ ਆ ਗਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਗੱਲ ਯਾਦ ਰੱਖਣੀ, ਭਗਤ ਕਬੀਰ ਜੀ ਨਹੀਂ ਵਰਤਦੇ ਹੋਣਗੇ। ਜਿਸ ਵੇਲੇ ਭਗਤ ਕਬੀਰ ਜੀ ਇਸ ਸੰਸਾਰ ਤੇ ਸਨ ਜਾਂ ਭਗਤ ਫਰੀਦ ਜੀ ਇਸ ਸੰਸਾਰ ਤੇ ਸਨ, ਤਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਪ੍ਰਚਲਿਤ ਨਹੀਂ ਸੀ, ਇਹ ਗੁਰੂ ਸਾਹਿਬ ਦੇ ਹੁੰਦਿਆਂ ਪ੍ਰਚਲਿਤ ਹੋਇਆ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਾਣੀ ਦੀ ਕੰਪਾਈਲਿੰਗ ਕੀਤੀ ਗਈ ਹੈ, ਤੇ ਜਿੱਥੇ ਜਿੱਥੇ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖਿਆ ਗਿਆ, ਉੱਥੇ ਪਿਛਲੇ ਚੱਲਦੇ ਆਉਂਦੇ ਸਬਜੈਕਟ ਦੇ ਨਾਲ ਇੱਕ ਸਬਜੈਕਟ ਹੋਰ ਐਡ ਹੋਇਆ। ਇਸ ਤਰੀਕੇ ਨਾਲ ਬਾਣੀ ਨੂੰ ਪੜਨ ਦਾ ਯਤਨ ਕਰਨਾ। 33 ਵਾਰੀ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੂਰਾ ਆਇਆ, ਜਿੱਥੇ ਪੂਰਾ ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ ਆਇਆ ਉੱਥੇ ਟੋਟਲੀ ਸਬਜੈਕਟ ਚੇਂਜ ਹੋ ਜਾਂਦਾ ਹੈ, ਤੇ ਸਾਰੇ ਸਬਜੈਕਟ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਹੈ। ਸਾਡੀ ਜ਼ਿੰਦਗੀ ਦਾ ਇੱਕ ਪੱਖ ਹੈ ਪੋਜ਼ਿਟਿਵ, ਇੱਕ ਪੱਖ ਹੈ ਨੈਗੇਟਿਵ। ਜਿਹੜਾ ਸਾਡੀ ਜ਼ਿੰਦਗੀ ਦਾ ਨੈਗੇਟਿਵ ਪੱਖ ਹੈ ਉਸ ਨੂੰ ਮਨ ਨੈਗੇਟਿਵ ਮੰਨਦਾ ਹੀ ਨਹੀਂ ਹੈ, ਅਖਵਾਹੀਰੋ ਨਹੀਂ ਮੰਨਦਾ। ਇਹੀ ਕਾਰਨ ਹੈ ਜਿਹੜੀਆਂ ਗਲਤੀਆਂ ਜ਼ਿੰਦਗੀ ਚ ਅਸੀਂ ਕੀਤੀਆਂ, ਮਾਂ ਨੂੰ ਪਿਤਾ ਨੂੰ ਕੌੜਾ ਬੋਲਣ ਦੀਆਂ, ਉਹ ਸਾਨੂੰ ਗਲਤੀਆਂ ਨਹੀਂ ਲੱਗੀਆਂ, ਪਰ ਜਦੋਂ ਸਾਡਾ ਬੱਚਾ ਸਾਨੂੰ ਬੋਲਦਾ ਹੈ ਤੇ ਸਾਨੂੰ ਉਹ ਗਲਤੀ ਲੱਗੀ ਹੈ। ਕਿਉਂ? ਕਿਉਂਕਿ ਮਨ ਦੇ ਅੰਦਰ ਇੱਕ ਸ਼ਬਦ ਹੈ ਹਉਮੈ, ਇੱਕ ਸ਼ਬਦ ਹੈ ਹੰਕਾਰ, ਇੱਕ ਸ਼ਬਦ ਹੈ ਅਹੰ। ਤਿੰਨਾਂ ਨੂੰ ਸਮਝਣਾ। ਅਹੰ ਸ਼ਬਦ ਹੈ ਮੈਂ ਹਰ ਵੇਲੇ ਠੀਕ ਹਾਂ, ਬਸ ਜੋ ਮੇਰੇ ਮਾਇੰਡ ਸੈਟਅਪ ਵਿੱਚ ਨਹੀਂ ਆਇਆ ਉਹ ਗਲਤ ਹੈ। ਇੱਥੇ ਤੇ ਸਾਰੀ ਤਰ੍ਹਾਂ ਦੇ ਵਿੱਚ ਇੱਕ ਦੂਸਰੇ ਪ੍ਰਤੀ ਫ੍ਰਿਕਸ਼ਨ ਹੈ। ਜੋ ਬੱਚੇ ਨੂੰ ਨਹੀਂ ਚੰਗਾ ਲੱਗਿਆ, ਮਾਂ ਦੀ ਗੱਲ ਨਹੀਂ ਮੰਨੀ, ਭਾਵੇਂ ਠੀਕ ਹੈ। ਬੰਦੇ ਦੇ ਅੰਦਰ ਬੜੀ ਵੱਡੀ ਘੁਟਣ ਮਹਿਸੂਸ ਹੋ ਜਾਂਦੀ ਹੈ ਜਦੋਂ ਉਹਨੂੰ ਆਪਣੇ ਮਾਇੰਡ ਸੈਟਅਪ ਦੇ ਉਲਟ ਕੁਛ ਸੁਣਨਾ ਪੈਂਦਾ ਹੈ, ਤੇ ਜਿਹੜਾ ਬੰਦਾ ਇਸ ਘੁਟਣ ਨੂੰ ਤੋੜ ਦੇਵੇ, ਇਸ ਤੋਂ ਉੱਪਰ ਉੱਠੇ, ਉਹਦੇ ਅੰਦਰ ਕੰਪੈਰੇਟਿਵ ਸਟੱਡੀ ਹੋਏਗੀ। ਜਿਹੜਾ ਇੱਕੋ ਤਰ੍ਹਾਂ ਦੇ ਵਿਚਾਰ ਸੁਣਦਾ ਆਇਆ ਜ਼ਿੰਦਗੀ ਚ, ਉਹੀ ਸੁਣਨੇ ਚਾਹੁੰਦਾ, ਉਹ ਦੂਸਰੇ ਨਹੀਂ ਸੁਣਦਾ। ਐਸੇ ਬੰਦੇ ਦੇ ਅੰਦਰ ਕੰਪੈਰੇਟਿਵ ਸਟੱਡੀ ਨਹੀਂ ਹੁੰਦੀ, ਔਰ ਅੱਜ ਦੇ ਸਮੇਂ ਚ ਬਹੁਤ ਜ਼ਰੂਰਤ ਹੈ, ਕਿਉਂਕਿ ਬੱਚਾ ਹਰ ਸਵਾਲ ਦਾ ਜਵਾਬ ਮੰਗਦਾ। ਤੇ ਮੈਂ ਇਹ ਬੇਨਤੀ ਕਰਦੇ ਵਾਂ, ਅਗਰ ਬੱਚੇ ਨੂੰ ਪ੍ਰੋਪਰ ਜਵਾਬ ਨਾ ਦੇ ਸਕੇ ਤੇ ਅਸੀਂ ਆਪਣੇ ਘਰ ਵਿੱਚ ਬੱਚੇ ਨੂੰ ਕਲਚਰ ਵਿੱਚ ਸੰਭਾਲ ਕੇ ਨਹੀਂ ਰੱਖ ਸਕਾਂਗੇ। ਇੱਕ ਬਹੁਤ ਵੱਡੀ ਹਨੇਰੀ ਚੱਲ ਰਹੀ ਹੈ। ਇਸ ਹਨੇਰੀ ਵਿੱਚ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਹਰ ਮਾਪਿਆਂ ਨੂੰ ਮੇਰੇ ਗੁਰੂ ਪਿਤਾ ਤੋਂ ਨਿਤ ਗੁਰੂ ਦੀਆਂ ਬਾਤਾਂ ਦਾ ਗਿਆਨ ਆਪਣੇ ਅੰਦਰ ਇੰਸਟਾਲ ਕਰਨਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਹੀ ਕੰਪੈਰੇਟਿਵ ਸਟੱਡੀ। ਹੁਣ ਭਗਤ ਕਬੀਰ ਜੀ ਨੇ ਇੱਥੇ ਇੱਕ ਸਬਜੈਕਟ ਸ਼ੁਰੂ ਕੀਤਾ ਕਿ ਇਹ ਦੁਨੀਆਂ ਦੇ ਲੋਕੋ, ਤੁਸੀਂ ਜਦੋਂ ਕਿਤੇ ਬ੍ਰਹਮਾ ਦੇ ਪੁੱਤਰਾਂ ਬਾਰੇ ਸੁਣਿਆ, ਕਿਉਂਕਿ ਹਿੰਦੂਇਜ਼ਮ ਦੇ ਵਿੱਚ ਬ੍ਰਹਮਾ ਦੇ ਪੁੱਤਰਾਂ ਨੂੰ ਬੜਾ ਮਹਾਨ ਮੰਨਿਆ ਗਿਆ ਸੀ। ਵੈਸੇ ਵੀ ਦੇਖਿਆ ਜਾਵੇ ਤੇ ਅੱਜ ਦੇ ਯੁੱਗ ਵਿੱਚ ਵੀ ਅਮੀਰ ਦੇ ਬੱਚੇ ਨੂੰ ਬੜਾ ਮਹਾਨ ਮੰਨਿਆ ਜਾਂਦਾ, ਭਾਵੇਂ ਉਹ ਗਰੀਬ ਦੇ ਬੱਚੇ ਨਾਲੋਂ ਘੱਟ ਹੀ ਨੌਲੇਜ ਰੱਖਦਾ ਹੋਵੇ, ਪਰ ਉਹਦੇ ਬਾਹਰੀ ਦਿੱਖ ਨੂੰ ਦੇਖ ਕੇ ਬੰਦਾ ਉਸ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਇਸੇ ਤਰ੍ਹਾਂ ਦੁਨੀਆਂ ਦੇ ਲੋਕ ਸ਼ਿਵਜੀ ਹੋਰਾਂ ਨੂੰ ਮਹਾਨ ਮੰਨਦੇ ਸਨ, ਸ਼ੇਖ ਨਾਗ ਉਹਨਾਂ ਨੂੰ ਮਹਾਨ ਮੰਨਦੇ ਸਨ। ਭਗਤ ਕਬੀਰ ਜੀ ਕਹਿ ਰਹੇ ਨੇ, ਇਹ ਦੁਨੀਆਂ ਦੇ ਲੋਕੋ, ਜੇ ਤੁਹਾਡੀਆਂ ਨਜ਼ਰਾਂ ਵਿੱਚ ਸਨਕ ਸਨੰਦ ਮਹੇਸ਼ ਵਰਗੇ, ਸ਼ੇਖ ਨਾਗ ਵਰਗੇ ਮਹਾਨ ਦੇਵਤੇ ਨੇ, ਤੇ ਇਹਨਾਂ ਤੋਂ ਵੀ ਉੱਪਰ ਮਹਾਨ ਵਾਹਿਗੁਰੂ ਨੇ, ਆਖੋ ਵਾਹਿਗੁਰੂ ਸਭ ਤੋਂ ਉੱਤਮ ਵਾਹਿਗੁਰੂ ਜੀ ਨੇ, ਇੱਕ ਅਮੀਰ ਤੋਂ ਤੇ ਤੂੰ ਪ੍ਰਭਾਵਿਤ ਹੋ ਗਿਆ, ਜਿਸ ਵਾਹਿਗੁਰੂ ਨੇ ਨੂੰ ਅਮੀਰੀ ਦਿੱਤੀ ਹੈ ਮਨਾਂ ਤੋਂ, ਉਸ ਤੋਂ ਕਿਤਨਾ ਕੁ ਪ੍ਰਭਾਵਿਤ ਹੈ। ਇੱਕ ਗਿਆਨਵਾਨ ਤੋਂ ਤੇ ਤੂੰ ਪ੍ਰਭਾਵਿਤ ਹੋ ਜਾਂਦਾ, ਉਹ ਵੀ ਉਸ ਗਿਆਨਵਾਨ ਤੋਂ ਜਿਹੜਾ ਸਿਰਫ ਉਹ ਗਿਆਨ ਦੀਆਂ ਗੱਲਾਂ ਕਰੇ ਜਿਹੜੀਆਂ ਤੇਰੇ ਮਾਇੰਡ ਸੈਟਅਪ ਦੇ ਸੈੱਟ ਬੈਠਦੀਆਂ ਨੇ। ਪਰ ਜਿਸ ਵਾਹਿਗੁਰੂ ਨੇ ਗਿਆਨ ਦੇ ਕਿਣਕੇ ਵੱਖ ਵੱਖ ਥਾਵਾਂ ਤੇ ਦਿੱਤੇ ਹੋਏ ਨੇ, ਉਸ ਵਾਹਿਗੁਰੂ ਵੱਲ ਮਨ ਕਿਤਨਾ ਪ੍ਰਭਾਵਿਤ ਹੁੰਦਾ ਹੈ। ਹੁਣ ਵਾਹਿਗੁਰੂ ਦੀ ਵਡਿਆਈ, ਇੱਥੇ ਮੈਂ ਬੇਨਤੀ ਕਰਾਂ, ਭਾਵੇਂ ਬੰਦੇ ਦੇ ਮਨ ਦੀ ਇੱਕ ਫਿਤਰਤ ਹੈ ਕਿ ਜਿਹੋ ਜਿਹੇ ਕਲਚਰ ਵਿੱਚ ਰਿਹਾ ਹੁੰਦਾ ਨਾ, ਹਰ ਬੰਦੇ ਦੀ ਜ਼ਿੰਦਗੀ ਦਾ ਤਜਰਬਾ ਇੱਕ ਵੱਖਰਾ ਹੈ। ਕਿਸੇ ਬੰਦੇ ਦੇ ਨਾਲ ਕੋਈ ਬੰਦਾ ਧੋਖਾ ਕਰ ਗਿਆ, ਉਹ ਧੋਖਾ ਕਰਨ ਵਾਲਾ ਅਗਰ ਹਿੰਦੂ ਹੈ ਤੇ ਉਸ ਬੰਦੇ ਦੀ ਫਿਲਾਸਫੀ ਬਣ ਜਾਂਦੀ ਹੈ ਜੀ ਹਿੰਦੂ ਤੇ ਧੋਖਾ ਕਰਦੇ ਨੇ। ਨਹੀਂ, ਹਰ ਹਿੰਦੂ ਨਹੀਂ ਕਰਦਾ। ਠੀਕ ਹੈ, ਤੇਰੀ ਜ਼ਿੰਦਗੀ ਦਾ ਐਕਸਪੈਰੀਮੈਂਟ ਇਹ ਹੋਏਗਾ, ਤੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੋਏਗਾ ਕਿ ਤੇਰੇ ਨਾਲ ਕੋਈ ਉਸ ਤਰ੍ਹਾਂ ਦਾ ਬੰਦਾ ਧੋਖਾ ਕਰ ਗਿਆ। ਸਾਰੀ ਕੈਟੇਗਰੀ ਉਸ ਤਰ੍ਹਾਂ ਦੀ ਨਹੀਂ ਹੋ ਸਕਦੀ। ਪੰਜਾਬ ਦੇ ਪਿੰਡਾਂ ਵਿੱਚ, ਹਰ ਪਿੰਡ ਦੇ ਵਿੱਚ ਦੋ ਚਾਰ ਹਿੰਦੂ ਵੀਰ ਹੁੰਦੇ ਸਨ, ਬਾਕੀ ਸਾਰੇ ਤਕਰੀਬਨ ਜ਼ਿਮੀਦਾਰ ਵਗੈਰਾ ਹੁੰਦੇ ਸਨ। ਉਹ ਕਰਦੇ ਸੀ ਦੁਕਾਨ, ਹਿੰਦੂ ਵੀਰ। ਉਹਨਾਂ ਕੋਲ ਤਿੰਨ ਗੁਣ ਹੁੰਦੇ ਸੀ, ਇੱਕ ਤੇ ਨਿਮਰਤਾ, ਜੋ ਮੈਂ ਆਪਣੇ ਆਸ ਪਾਸ ਦੇਖਿਆ, ਤੁਸੀਂ ਆਪਣੇ ਪਿੰਡਾਂ ਚ ਰਿਸਰਚ ਕਰ ਲੈਣੀ। ਉਹਨਾਂ ਦੇ ਕੋਲ ਬੜੀ ਨਿਮਰਤਾ ਹੁੰਦੀ ਸੀ, ਅੱਗੋਂ ਕੋਈ ਵੀ ਬੋਲਦਾ ਉਹਨਾਂ ਨੇ ਕਹਿਣਾ ਹਾਂਜੀ ਹਾਂਜੀ, ਜਿੱਦਾਂ ਮਰਜ਼ੀ ਬੋਲਣ, ਉਹਨਾਂ ਨੇ ਨਿਮਰਤਾ ਰੱਖਣੀ। ਉਹਨਾਂ ਕੋਲ ਜ਼ਰਨ ਸ਼ਕਤੀ ਵੀ ਸੀ, ਮੈਂ ਦੇਖਿਆ ਪਿੰਡਾਂ ਦੇ ਲੋਕ, ਨਾਲੇ ਤੇ ਉਹਦਾ ਕਰਜ਼ਾ ਦੇਣਾ ਸੀ, ਨਾਲੇ ਪਤਾ ਨਹੀਂ ਕੀ ਕੁਛ ਕਹਿ ਜਾਂਦੇ ਸੀ, ਉਹ ਫਿਰ ਵੀ ਹਾਂਜੀ ਕੋਈ ਗੱਲ ਨਹੀਂ ਜੀ ਫਿਰ ਦੇ ਜੀ। ਉਹਦੇ ਕੋਲ ਮਿੱਠੀ ਜ਼ੁਬਾਨ ਸੀ, ਤਿੰਨ ਚੀਜ਼ਾਂ ਸਨ। ਤੇ ਸਾਡੇ ਲਾਣੇ ਕੋਲ ਤਿੰਨ ਹੀ ਨਹੀਂ ਸੀ, ਆਖੋ ਵਾਹਿਗੁਰੂ ਤਿੰਨੋ ਹੀ ਨਹੀਂ ਸੀ। ਕਰਜ਼ਾ ਬਾਣੀਏ ਦਾ ਦੇਣਾ ਹੁੰਦਾ ਤੇ ਆਕੜ ਚੁੱਕੀ ਹੁੰਦੀ ਸੀ, ਤੂੰ ਮੈਨੂੰ ਪੁੱਛਿਆ ਕਿਵੇਂ ਹੈ। ਉਹਦੀ ਗੱਲ ਇਤਨੀ ਸੁਣਨ ਨੂੰ ਤਿਆਰ ਨਹੀਂ ਸੀ ਜੇ ਉਹ ਕਹਿ ਦਿੰਦਾ ਜੀ ਤੁਹਾਡੇ ਸਿਰ ਸਰਦਾਰ ਜੀ ਪੈਸੇ ਰਹਿੰਦੇ ਸੀ ਥੋੜੇ ਜੇ, ਉਹ ਦੇ ਦਿਆਂਗੇ ਪੈਸੇ। ਕੀ ਸੀ ਇਹ? ਨਿਮਰਤਾ ਨਹੀਂ ਸੀ, ਜ਼ਰਨ ਸ਼ਕਤੀ ਨਹੀਂ ਸੀ, ਮਿੱਠੀ ਜ਼ੁਬਾਨ ਨਹੀਂ ਸੀ। ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਸੀ, ਮਿੱਠਤ ਨੀਵੀ ਨਾਨਕਾ ਅਵਾਹਿਰੂ ਫਰੀਦਾ ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਵਾ ਸਾਬੀ ਕੰਤ। ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਸੀ, ਤਾਂ ਵੀ ਸਾਡੇ ਚ ਨਹੀਂ ਆਇਆ, ਉਹਨੂੰ ਸਿਖਾਇਆ ਨਹੀਂ ਸੀ, ਉਹਦੇ ਚ ਆਲਰੇਡੀ ਸੀ, ਕਲਚਰ ਚ ਹੀ ਸੀ। ਮੈਂ ਜੋ ਆਪਣੀ ਜ਼ਿੰਦਗੀ ਚ ਦੇਖਿਆ, ਸਭ ਤੋਂ ਪਹਿਲਾਂ ਪੈਸਾ ਬਾਣੀਏ ਕੋਲ ਆਇਆ, ਸਭ ਤੋਂ ਪਹਿਲਾਂ ਫੈਸਿਲਿਟੀ ਉਹਦੇ ਕੋਲ ਆਈ, ਸਭ ਤੋਂ ਪਹਿਲਾਂ ਉਹਦਾ ਬੱਚਾ ਵਿਆਹਿਆ ਗਿਆ, ਆ ਵਾਹਿਗੁਰੂ ਪੜਿਆ, ਸਭ ਤੋਂ ਪਹਿਲਾਂ ਵਹੀਕਲ ਉਹਦੇ ਕੋਲ ਆਇਆ। ਇਹ ਕਿਧਰੇ ਨਾ ਕਿਧਰੇ ਅੰਦਰ ਜੈਲਸ ਤੇ ਨਫ਼ਰਤ ਰਹੀ। ਤੇ ਜਦੋਂ ਅਸੀਂ ਉਹਨਾਂ ਦੇ ਦੇਵੀ ਦੇਵਤਿਆਂ ਦੀ ਗੱਲ ਆਉਂਦੀ, ਅਸੀਂ ਉਹਨਾਂ ਨੂੰ ਨੀਵਾਂ ਸ਼ੋਅ ਕਰਦੇ। ਇੱਥੇ ਮੈਂ ਬੇਨਤੀ ਕਰਾਂ, ਭਗਤ ਕਬੀਰ ਜੀ ਕਿਸੇ ਨੂੰ ਨੀਵਾਂ ਸ਼ੋਅ ਨਹੀਂ ਕਰਦੇ। ਜਿਹੜਾ ਨੀਵਾਂ ਸ਼ੋਅ ਕਰਦਾ ਨਾ, ਉਹਦੀ ਅਵਸਥਾ ਇਤਨੀ ਨਹੀਂ ਬਣ ਸਕਦੀ ਕਿ ਉਹਦੇ ਬੋਲ ਬਾਣੀ ਬਣ ਜਾਣੇ। ਗੱਲ ਯਾਦ ਰੱਖਿਓ, ਜਦੋਂ ਬੰਦੇ ਦੇ ਅੰਦਰ ਇੱਕ ਬੰਦੇ ਨੂੰ ਨੀਵਾਂ ਕਰਨ ਦੇਖਣ ਦੀ ਆਦਤ ਹੋਵੇ, ਕਿਸੇ ਨੂੰ ਡੀਗ੍ਰੇਡ ਕਰਨ ਦੀ, ਸੱਚ ਜਾਣੇ ਬੰਦੇ ਦੇ ਮਨ ਦਾ ਇੱਕ ਸੁਭਾਅ ਹੈ, ਬੰਦਾ ਆਪਣੀ ਬਾਡੀ ਲੈਂਗੁਏਜ ਨਾਲ ਵੀ ਦੂਸਰੇ ਨੂੰ ਡੀਗ੍ਰੇਡ ਕਰਨਾ ਚਾਹੁੰਦਾ ਹੈ, ਬੰਦਾ ਆਪਣੀਆਂ ਨਜ਼ਰਾਂ ਨਾਲ ਵੀ ਦੂਸਰੇ ਨੂੰ ਡੀਗ੍ਰੇਡ ਕਰਨਾ ਚਾਹੁੰਦਾ। ਜਿਹਨੂੰ ਨਹੀਂ ਦੇ ਜਾਣ ਪਸੰਦ ਕਰਦਾ ਨਾ, ਉਹਦੇ ਸਾਹਮਣੇ ਇਸ ਤਰ੍ਹਾਂ ਦੀ ਬਾਡੀ ਲੈਂਗੁਏਜ ਦਿਖਾਏਗਾ ਵੀ ਤੂੰ ਤੇ ਕੁਛ ਵੀ ਨਹੀਂ ਹੈ। ਪਰ ਮੈਂ ਬੇਨਤੀ ਕਰਾਂ, ਜਿਹੜੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਉੱਪਰ ਲਾਂਘੇ ਸਨ, ਬਹੁਤ ਉੱਪਰ ਲਾਂਘੇ ਸਨ। ਭਗਤ ਕਬੀਰ ਜੀ ਨੇ ਸਾਡੇ ਮਨ ਦੇ ਸੁਭਾਅ ਨੂੰ ਲਿਆ ਹੈ। ਇਹ ਮਨਾ ਤੂੰ ਵੱਡਿਆਂ ਤੋਂ ਪ੍ਰਭਾਵਿਤ ਹੁੰਦਾ, ਆ ਮੈਂ ਤੈਨੂੰ ਦਿਖਾਵਾਂ ਜਿਨ੍ਹਾਂ ਨੂੰ ਦੁਨੀਆਂ ਤੇ ਵੱਡੇ ਮੰਨਿਆ ਗਿਆ ਉਹਨਾਂ ਤੋਂ ਵੀ ਕਿਤੇ ਵੱਡੇ ਨੇ ਵਾਹਿਗੁਰੂ ਜੀ। ਇਸ ਕੰਸੈਪਟ ਦੇ ਐਂਗਲ ਨਾਲ ਇਸ ਸ਼ਬਦ ਨੂੰ ਹੁਣ ਪੜ੍ਹ ਕੇ ਦੇਖਿਓ। ਸਨਕ ਸੁਨੰਦ ਮਹੇਸ਼ ਸਮਾਨਾ, ਬ੍ਰਹਮਾ ਦੇ ਪੁੱਤਰ ਸਨਕ ਸੁਨੰਦ ਵਰਗੇ, ਸ਼ਿਵਜੀ ਵਰਗੇ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ, ਸ਼ੇਖ ਨਾਗ ਜੀ ਵਰਗੇ। ਠੀਕ ਹੈ, ਹਿੰਦੂਇਜ਼ਮ ਦੇ ਵਿਸ਼ਵਾਸ ਅਨੁਸਾਰ ਉਹ ਉੱਚੇ ਸਨ, ਆਮ ਮਨੁੱਖਾਂ ਨਾਲੋਂ ਵੱਖਰੇ ਸਨ, ਪਰ ਵਾਹਿਗੁਰੂ ਜੀ ਇਤਨੇ ਵੱਡੇ ਇਤਨੇ ਵੱਡੇ, ਉਹਨਾਂ ਦਾ ਭੇਦ ਨਹੀਂ ਉਹ ਜਾਣ ਸਕੇ, ਆਖੋ ਵਾਹਿਗੁਰੂ। ਫਿਰ ਵੱਡਾ ਕੌਣ ਹੋਇਆ? ਵਾਹਿਗੁਰੂ ਜੀ ਵੱਡੇ। ਇਹ ਗੱਲ ਕਿੱਥੋਂ ਸਮਝ ਆਉਂਦੀ? ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾ, ਇੱਥੇ ਭਗਤ ਕਬੀਰ ਜੀ ਜਿਸ ਵੇਲੇ ਬਾਣੀ ਲਿਖ ਰਹੇ ਨੇ, ਆਪ ਜੀ ਹਿਸਟਰੀ ਨੂੰ ਸਾਹਮਣੇ ਰੱਖੋ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਤੋਂ ਪਹਿਲਾਂ ਭਗਤ ਕਬੀਰ ਜੀ ਦਾ ਜਨਮ ਹੋਇਆ। ਤਕਰੀਬਨ 50-60 ਸਾਲ ਦਾ ਗੈਪ ਚੱਲ ਰਿਹਾ। ਉਸ ਵੇਲੇ ਹਿੰਦੂਇਜ਼ਮ ਦੇ ਵਿੱਚ ਜਿਹਨੂੰ ਗੁਰੂ ਧਾਰਨ ਕਰਨਾ ਹੁੰਦਾ ਸੀ ਉਹਨੂੰ ਸੰਤ ਕਿਹਾ ਜਾਂਦਾ ਸੀ। ਜਿਹਨੂੰ ਗੁਰੂ ਧਾਰਨ ਕਰਨਾ ਹੁੰਦਾ ਉਹਨੂੰ ਸੰਤ ਕਿਹਾ ਜਾਂਦਾ। ਗੁਰੂ ਸਾਹਿਬ ਨੇ ਫਿਲਾਸਫੀ ਚੇਂਜ ਕਰ ਦਿੱਤੀ ਸੀ। ਸਤਿਗੁਰੂ ਜੀ ਨੇ ਵਾਹਿਗੁਰੂ ਨੂੰ ਸੰਤ ਕਿਹਾ, ਗੁਰੂ ਨੂੰ ਸੰਤ ਕਿਹਾ, ਹਰ ਸਿੱਖ ਨੂੰ ਸੰਤ ਕਿਹਾ। ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸੁਣੋ ਸੰਤ ਹੋ। ਔਰ ਇੱਕ ਸਬਜੈਕਟ ਦੇ ਦਿੱਤਾ, ਤੂੰ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ। ਜਿਹਨੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ ਉਹ ਅੰਦਰੋਂ ਸੰਤ ਬਣ ਗਿਆ। ਇੱਕ ਗੱਲ ਹੋਰ ਕਹਿ ਦਿਆਂ, ਸਿੱਖਇਜ਼ਮ ਦੇ ਵਿੱਚ ਅੱਜ ਤੱਕ ਬਹੁਤ ਐਸੇ ਹੋਏ ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ਾਂਤ ਕੀਤਾ, ਜਿਨ੍ਹਾਂ ਦਾ ਜੀਵਨ ਅੰਦਰੋਂ ਸੰਤ ਬਣਿਆ। ਪਰ ਇੱਕ ਗੱਲ ਯਾਦ ਰੱਖਿਓ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸੰਤ ਹੋਣ ਦਾ ਨਾ ਦਾਅਵਾ ਕੀਤਾ ਨਾ ਵਿਖਾਵਾ ਕੀਤਾ। ਆਪਣੇ ਹੁੰਦਿਆਂ ਉਹਨਾਂ ਨੇ ਕਦੀ ਵੀ ਆਪਣੇ ਨਾਮ ਨਾਲ ਸੰਤ ਸ਼ਬਦ ਨਹੀਂ ਲਾਇਆ। ਉਹਨਾਂ ਤੋਂ ਬਾਅਦ ਉਹਨਾਂ ਨੂੰ ਸੰਤ ਸ਼ਬਦ ਨਾਲ ਮੁਖਾਤਿਬ ਹੋਣ ਵਾਸਤੇ ਪ੍ਰਕਿਰਿਆ ਸ਼ੁਰੂ ਹੋਈ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ ਸੀ। ਖੰਡੂਰ ਸਾਹਿਬ ਆਪ ਜੀ ਜਾਂਦੇ ਹੋ, ਜਿੱਥੇ ਭਾਈ ਮਰਦਾਨਾ ਜੀ ਨੇ ਅਕਾਲ ਚਲਾਣਾ ਕੀਤਾ ਹੈ, ਉੱਥੇ ਕੁਝ ਬਚਨ ਆਖਰੀ ਸਮਿਆਂ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਭਾਈ ਮਰਦਾਨੇ ਨਾਲ ਹੋਏ ਨੇ। ਉਹ ਹਿਸਟਰੀ ਦੇ ਪੰਨਿਆਂ ਤੇ ਨੇ, ਉਹਨਾਂ ਵਿੱਚੋਂ ਦੋ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ, ਪਤਾ ਲੱਗੇਗਾ ਭਾਈ ਮਰਦਾਨਾ ਜੀ ਦੀ ਅਵਸਥਾ ਕਿਤਨੀ ਉੱਚੀ ਸੀ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਤੇਰੀ ਕੋਈ ਯਾਦ ਬਣਾ ਦੇਈ। ਵਾਹਿਗੁਰੂ ਸੋਰੀ, ਖੰਡੂਰ ਸਾਹਿਬ ਨੀ ਕਰਤਾਰਪੁਰ ਸਾਹਿਬ, ਮਰਦਾਨਿਆ ਤੇਰੀ ਕੋਈ ਯਾਦ ਬਣਾ ਦੇਈਏ, ਕੋਈ ਧਰਮਸ਼ਾਲਾ, ਕੋਈ ਸਮਾਧੀ, ਕੋਈ ਹੋਰ। ਕਹਿਣ ਲੱਗਾ, ਸਤਿਗੁਰੂ ਇਸ ਮਾਸ ਹੱਡੀਆਂ ਦੇ ਘਰ ਵਿੱਚੋਂ ਤੇ ਮਸਾਂ ਨਿਕਲਿਆ, ਇੱਟਾਂ ਦੇ ਘਰ ਵਿੱਚ ਰੱਖਣਾ ਆਖੋ। ਵਾਹਿਗੁਰੂ, ਕਿਤਨੀ ਉੱਚੀ ਅਵਸਥਾ ਹੋਏਗੀ। ਦੂਸਰੀ ਗੱਲ, ਮਰਦਾਨਿਆ ਤੈਨੂੰ ਕਿਵੇਂ ਲੱਗਦਾ ਜਿਹੜਾ ਆਪਣਾ ਰਿਸ਼ਤਾ ਹੈ? ਕਿਉਂਕਿ ਸਤਿਗੁਰੂ ਜੀ ਨੂੰ ਸਭ ਤੋਂ ਵੱਧ ਭਾਈ ਮਰਦਾਨਾ ਜੀ ਪਿਆਰੇ ਲੱਗਦੇ ਸਨ, ਤਾਂ ਤੇ ਆਪਣੇ ਨਾਲ ਰੱਖਦੇ ਸਨ ਉਹਨਾਂ ਨੂੰ। ਤੇ ਭਾਈ ਮਰਦਾਨਾ ਜੀ ਨੂੰ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਤੋਂ ਵੱਧ ਪਿਆਰੇ ਲੱਗਦੇ ਸਨ, ਤਾਂ ਤੇ ਸਭ ਕੁਝ ਛੱਡ ਕੇ ਗੁਰੂ ਸਾਹਿਬ ਦੇ ਨਾਲ ਤੁਰਦੇ ਸਨ। ਮਰਦਾਨਿਆ ਤੈਨੂੰ ਆਪਣਾ ਰਿਸ਼ਤਾ ਕਿਵੇਂ ਲੱਗਦਾ, ਦੋਨਾਂ ਦਾ ਰਿਸ਼ਤਾ? ਉੱਥੇ ਬਚਨ ਨੇ, ਬਾਬਾ ਤੇਰਾ ਤੇ ਮੇਰਾ ਕੋਈ ਬਹੁਤਾ ਫਰਕ ਜਾ ਨਹੀਂ ਰਹਿ ਗਿਆ, ਤੂੰ ਰੱਬ ਦਾ ਡੂਮ ਬਣ ਗਿਆ ਤੇ ਮੈਂ ਤੇਰਾ ਡੂਮ ਬਣ ਗਿਆ। ਆਖੋ ਵਾਹਿਗੁਰੂ, ਸ਼ਾਂਤ ਕਰ ਲਿਆ ਸੀ ਉਹਨਾਂ ਨੇ, ਬਾਬਾ ਬੁੱਢਾ ਜੀ ਵਰਗਿਆਂ ਨੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ ਸੀ। ਬੜੀਆਂ ਐਸੀਆਂ ਘਟਨਾਵਾਂ ਆਈਆਂ ਜਿਨ੍ਹਾਂ ਨੂੰ ਦੇਖ ਕੇ ਮਨ ਉਛਲ ਸਕਦਾ ਹੈ, ਮਨ ਤਪ ਸਕਦਾ ਹੈ। ਖਾਸ ਤੌਰ ਤੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਲੱਤ ਮਾਰੀ ਹੈ ਭਾਈ ਦਾਤੂ ਨੇ, ਸਿੱਖ ਦੀਆਂ ਅੱਖਾਂ ਦੇ ਸਾਹਮਣੇ ਗੁਰੂ ਸਾਹਿਬ ਦੀ ਬੇਅਦਬੀ ਹੋਵੇ ਤੇ ਬੰਦੇ ਦਾ ਮਨ ਉਛਲਦਾ ਹੈ। ਪਰ ਭਾਈ ਬਾਬਾ ਬੁੱਢਾ ਸਾਹਿਬ ਜੀ ਇੱਕੋ ਇੱਕ ਐਸੇ ਹੋਏ ਜਿਨ੍ਹਾਂ ਦਾ ਮਨ ਸ਼ਾਂਤ ਸੀ। ਜਿਤਨੇ ਵੀ ਗੁਰੂ ਸਾਹਿਬ ਦੇ ਜੀਵਨ ਵਿੱਚ ਜਿਨ੍ਹਾਂ ਨੇ ਮਨ ਨੂੰ ਸ਼ਾਂਤ ਕੀਤਾ, ਉਹਨਾਂ ਨੇ ਨਾ ਦਾਅਵਾ ਕੀਤਾ ਸੰਤ ਹੋਣ ਦਾ, ਨਾ ਵਿਖਾਵਾ ਕੀਤਾ। ਵਾਹਿਗੁਰੂ, ਭਾਈ ਮਨੀ ਸਿੰਘ ਸਾਹਿਬ, ਭਾਈ ਦਿਆਲਾ ਜੀ, ਮੈਂ ਤੇ ਕਹਾਂਗਾ ਮਾਤਾ ਗੁਜਰ ਕੌਰ ਜੀ, ਆਖੋ ਵਾਹਿਗੁਰੂ, ਆ ਰਹੇ ਆ ਦਿਨ, ਤੁਸੀਂ ਗਏ ਹੋਵੋਗੇ ਠੰਡੇ ਬੁਰਜ, ਮੈਂ ਤੇ ਉਸ ਠੰਡੇ ਬੁਰਜ ਦੀ ਬਦੌਲਤ ਹੀ ਤੁਹਾਡੇ ਤੱਕ ਆ ਵਿਚਾਰਾਂ ਕਰਨ ਜੋਗਾ ਹੋਇਆ, ਕਿਉਂਕਿ ਮੇਰੇ ਤੇ ਜ਼ਿਲ੍ਹਾ ਹੀ ਫਤਿਹਗੜ੍ਹ ਸਾਹਿਬ ਹੈ। ਕਦੀ ਮਨ ਵਿੱਚ ਆਉਂਦਾ ਇਹ ਬੁਰਜ तेनु दुनिया ने ढा देना सी जे इत्थे माता गुजर कौर जी ना बैठते, तेनु ढा देना सी लोकां ने। वो ठंडा बुरज मैं नहीं मानता इतना ठंडा होएगा जितना माता गुजर कौर जी का हिरदा भी ठंडा सी। इनू मैं इस तरीके ना लैंदा, मैं बचपन तो ठंडे बुरज दियां यादां मान के देखियां ने। वह ठंडा बुरज ठंडा होएगा पर किसी नूं ठंड उतनी नहीं दे सकिया जितनी माता गुजर कौर जी की याद दुनिया नूं ठंड दे रही है। भगत कबीर जी दे हुंदिआं जिन्हों संत मनिया गया सी उहदे तो जिंदगी सिखण दी गल हुंदी सी और उसे नूं गुरु मनिया जांदा सी। सिख इज़म दे विच इह कहानी बदल गई, गुरु नूं गुरु मन के अपने अंदरले जीवन नूं संत बनाउण दी फिलोसफी शुरू हो गई सी। इत्थे भगत कबीर जी दा संत संगत शब्द कहना भी इसे वल इशारा चलिया जाता है कि गुरु की हजूरी विच जितने भी बैठे ने, मैं बेनती करा जिन्हों नहीं सुनना आया उहदा भावें हिरदा तपिया पिया होवे पर नहीं इत्थे ते बैठ के हिरदा शांत हो जाता है, तपिया हिरदा ठर जाता है। वाहिगुरु हां जे कोई अपने माइंड सैटअप दे विचों एवें तकड़ी विच तोल तोल के विचारा सुनदा होवे ते गल वखरी है कि मैं अमृत नहीं छकना ते कोई अमृत की गल ना कहे, उहदा हिरदा ते नहीं शांत हो सकता क्योंकि वह तो अपने माइंड सैटअप विच बैठा है। कोई बंदा कहिंदा होवे कि मैं ते नशा नहीं छड्डना ते इत्थे कोई नशे की गल ना कवे, मैं ते जिहड़ियां मेरियां विचारां उही गल्लां कवे, इत्थे आवण वाले नूं थोड़ा जिहा विशाल हिरदा करना पवेगा। तुसीं कपड़ा धोंदे जे ना, जपजी साहिब दी शुरुआत है मत नूं धोण दी 20वीं पौड़ी अंदर। जे शुरुआत सोचा सोचना होवई तो कीती है कि लख इशनान कर लो मन सुचा नहीं हुंदा ते अगे जाके तीर्थ इशनान नूं कंडेम कीता है, तीर्थ नहावां जे तिस भावां बिन भाणे के नहाए करी, ते 20वीं पौड़ी वे जाके अंतरगत तीर्थ मल नहाओ दी गल कीती है ते शुरुआत भी इत्थों कीती है भरी है मत पापां कै संग उह धोपै ना मैं कह रहा। जे ते मत नूं धोणा है कदी कपड़ा धुलदा देखिया, कदी मशीन विच पए हुए कपड़े नाल दो गल्लां करके देखियो, साडे कपड़े ने ना अपने ही कपड़िया नाल गल्लां करके देखियो। जदों बाहर कढ़दे हां मन खुश हो जांदा है क्योंकि मैल सारी निकल गई है, बड़ा सोहना निकल आया, पर इस सोहने कपड़े नूं 15 मिंट पहला पुछ लैंदे तेरा हाल की है। आखो वाहिगुरु मशीन उहदा बुरा हाल करदी जे एवें नहीं धोता जांदा। जिस वेले ठग सी दुनिया नूं पता ही नहीं सी ये ठग है, नहीं पता सी दुनिया दा सज्जन समझदी सी उसनूं, शेख समझदी सी क्योंकि पर्दा बनाया होया सी उहने। जिहनूं पता सी उहने ठग नहीं कहा, सज्जना कह के बुलाया। आखो वाहिगुरु मैं फिर दोहरा दिया, दुनिया नूं नहीं पता सी, उह ते भुलेखे सी सज्जन मन्नी बैठी सी, गुरु नूं पता सी ये सज्जन नहीं है। उन्हें इतने प्यार विच सज्जन कह के बुलाया, जदों शब्द गाया, भाई वीर सिंह साहब लिखते ने सज्जन ठग दा सीस गुरु साहब दे चरणा ते पै गया। अगे उन्हें एक होर शब्द लिखिया कहिंदे जदों गुरु पिता ने सज्जन ठग दा सीस उठाया, सज्जना मेरे वल नजर कर, गुरु दिया नजरां च नजरां पाईयां, सज्जन ठग नूं अपने सारे पाप सामने आ गया। आखो वाहिगुरु बंदा अपने पापां नूं सामने करे ना कंब जाएगा। जितना चिर आत्मा नहीं झंझोड़ी जांदी, जितना चिर आत्मा नूं चंगा हलूणा नहीं आउंदा, चंगे हलूणे बिना ते कपड़ा नहीं धोता जांदा, मत किथे धोती जाएगी। आखो वाहिगुरु इस लई खुले दिल नाल बैठना जे। मैं ते कहांगा असी ते ज्यो जा बता लिया समा घरां विच गुरु ग्रंथ साहिब जी दा सरूप होवे, बच्चां दी आदत बनाईए ना होर ते अर्थां समेत हफ्ते चो एक दिन उन्हां दे नाल विचारां करन दी आदत बनाईए तां कि गुरु दे सन्मुख ही मन बैठना सिख जावे। जदों सन्मुख बैठांगे ते मेरे गुरु पिता साडे अंदरली कालख भी साडे सामने दिखाउणगे, ਤੇ ਅੰਦਰਲੇ ਗੁਣ ਵੀ ਸਾਹਮਣੇ ਦਿਖਾਉਣਗੇ। ਗੁਣ ਦਿਖਾਉਣਗੇ ਸ਼ੁਕਰਾਨਾ ਆਏਗਾ, ਕਾਲਖ ਦਿਖਾਉਣਗੇ ਨਿਮਰਤਾ ਤੇ ਪਛਤਾਵਾ ਆਏਗਾ। ਇਹ ਤਿੰਨ ਚੀਜ਼ਾਂ ਬਿਨਾਂ ਤੇ ਧਰਮ ਦੀ ਦੁਨੀਆਂ ਤੇ ਤੁਰਿਆ ਹੀ ਨਹੀਂ ਜਾਏਗਾ। ਵਾਹਿਗੁਰੂ ਗੁਰੂ ਦੀ ਸੰਗਤ ਤੇ ਗੁਰੂ ਦੀ ਸੰਗਤ ਵਿਚ ਜਿਹੜੇ ਬੈਠਦੇ ਉਹਨਾਂ ਦਾ ਮਨ ਤਪਿਆ ਨਹੀਂ ਹੁੰਦਾ। ਆਖੋ ਵਾਹਿਗੁਰੂ ਅੰਦਰੋਂ ਸ਼ਾਂਤ ਹੁੰਦੇ ਜੇ, ਅੰਦਰੋਂ ਸੰਤ ਹੁੰਦੇ ਜੇ। ਇਸ ਸੰਗਤ ਵਿਚ ਭਗਤ ਕਬੀਰ ਜੀ ਕਹਿਣ ਲੱਗੇ, ਮੈਂ ਹਿਰਦੇ ਵਿਚ ਵਾਹਿਗੁਰੂ ਦੀ ਯਾਦ ਵਸਾਉਣਾ। ਇੱਥੇ ਸੰਗਤ ਪ੍ਰਤੀ ਮੈਂ ਗੱਲ ਹੋਰ ਕਹਿ ਦਿਆ, ਇੱਕ ਕੀਮਤੀ ਪੱਖ ਉਹਨੂੰ ਬਚਾ ਲਈਏ, ਅੱਜ ਵੀ ਬਚਾ ਲਈਏ। ਬੱਚੇ ਦਾ ਜਨਮ ਹੁੰਦਾ ਹੈ, ਮਾਪੇ ਉਡੀਕਦੇ ਨੇ, ਮਾਪਿਆਂ ਦੇ ਅੰਦਰ ਇੱਕ ਤੜਫ ਹੁੰਦੀ ਹੈ, ਇੱਕ ਬਿਰਹੋਂ ਦੀ ਪੀੜਾ ਹੁੰਦੀ ਹੈ ਪਿਆਰ ਦੀ। ਮੈਂ ਇਹਨੂੰ ਬੁਲਾਵਾਂ ਪਰ ਕਿਹੜਾ ਨਾਮ ਲੈ ਕੇ ਬੁਲਾਵਾਂ, ਹਾਲੇ ਤੇ ਬੱਚੇ ਦਾ ਨਾਮ ਨਹੀਂ। ਆ ਜਦੋਂ ਨਾਮ ਰੱਖਣ ਦੀ ਗੱਲ ਆਉਂਦੀ ਹੈ ਤੇ ਗੁਰੂ ਨਾਲ ਜੋੜਿਆ ਜਾਂਦਾ ਹੈ, ਵਾਹਿਗੁਰੂ ਗੁਰੂ ਦੇ ਕੋਲ ਲਿਆਂਦਾ ਜਾਂਦਾ ਹੈ। ਇੱਥੇ ਲਿਆ ਕੇ ਅਰਦਾਸ ਹੁੰਦੀ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਘਰ ਵਿਚ ਪੁੱਤਰ ਤੇ ਧੀ ਪੈਦਾ ਹੋਈ ਹੈ, ਮੈਂ ਇਹਦੇ ਸਰੀਰ ਨੂੰ ਬੁਲਾਵਾਂਗਾ ਨਾਮ ਲੈ ਕੇ, ਪਰ ਮੈਂ ਉਹ ਨਾਮ ਲੈ ਕੇ ਬੁਲਾਵਾਂਗਾ ਜਿਹਦਾ ਘੱਟੋ ਘੱਟ ਪਹਿਲਾ ਅੱਖਰ ਤੇਰੇ ਕਿਸੇ ਮੁਖਵਾਕ ਦੇ ਨਾਲ ਜੁੜਦਾ ਹੋਵੇ। ਆਖੋ ਵਾਹਿਗੁਰੂ ਬੜਾ ਕੀਮਤੀ ਪੱਖ ਸੀ, ਤਾਂ ਕਿ ਪਤਾ ਲੱਗ ਜਾਵੇ ਸਤਸੰਗਤ ਦੀ ਵੈਲਿਊ ਕੀ ਹੈ। ਸਾਡਾ ਸਾਰਿਆਂ ਦਾ ਨਾਮ ਪਹਿਲਾ ਅੱਖਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਤੋਂ ਆਇਆ ਹੈ। ਜਿਨ੍ਹਾਂ ਦਾ ਨਹੀਂ ਆਇਆ ਉਹਨਾਂ ਦੇ ਮਾਪੇ ਸੁੱਤੇ ਪਏ ਸੀ। ਆਖੋ ਵਾਹਿਗੁਰੂ ਉਹਨਾਂ ਦੇ ਮਾਪੇ ਅੰਦਰ ਸਿੱਖੀ ਚੇਤਨਾ ਨਹੀਂ ਸੀ, ਘਾਟਾ ਪੈ ਗਿਆ, ਇਸ ਚੀਜ਼ ਦਾ ਘਾਟਾ ਪੈ ਗਿਆ। ਫਿਰ ਵੀ ਥੋੜਾ ਵੱਡੇ ਹੋਏ, ਦੂਸਰਿਆਂ ਨੂੰ ਦੇਖ ਕੇ ਸੋਝੀ ਆਈ, ਆਪਣੇ ਬੱਚੇ ਦਾ ਨਾਮ ਰਖਾਇਆ। ਬਹੁਤ ਘੱਟ ਮਾਪੇ ਨੇ ਜਿਹੜੇ ਇਹ ਸੋਚਦੇ ਨੇ 10-12 ਸਾਲਾਂ ਬਾਅਦ ਮੇਰੇ ਬੱਚੇ ਨੂੰ ਸੋਝੀ ਆਏਗੀ, ਉਹ ਮੇਰੇ ਨਾਮ ਦਾ ਅੱਖਰ ਪੁੱਛਣਗੇ। ਤੁਸੀਂ ਜਦੋਂ ਅੱਖਰ ਲਿਆ ਸੀ ਹੁਕਮਨਾਮਾ ਕਿਹੜਾ ਸੀ, ਉਸ ਵੇਲੇ ਜਵਾਬ ਦੇਣਾ ਪਵੇਗਾ। ਹੁਕਮਨਾਮਾ ਸੰਭਾਲ ਕੇ ਰੱਖ ਲਈਏ, ਬਹੁਤੇ ਮਾਪੇ ਭੁੱਲ ਗਏ। ਆਖੋ ਵਾਹਿਗੁਰੂ ਇਹ ਵੀ ਘਾਟਾ ਪੈ ਗਿਆ, ਭੁੱਲ ਗਏ। ਬੇਸ ਗੁਰੂ ਨਾਲ ਜੋੜਨ ਦਾ, ਬੇਸ ਸਤਸੰਗਤ ਨਾਲ ਜੋੜਨ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਕਰਨੋ ਹੋਤੋ ਸੋ ਨਾ ਕੀਓ। ਨਾ ਕਹੋ ਬੱਚੇ ਨਹੀਂ ਜੁੜਦੇ, ਇਹ ਕਹੋ ਕਿਧਰੇ ਨਾ ਕਿਧਰੇ ਸਾਡੇ ਤੋਂ ਮਿਸਟੇਕਸ ਹੋ ਗਈਆਂ ਨੇ। ਗੁਰੂ ਦੀ ਮਰਿਆਦਾ ਨੂੰ ਪੜ੍ਹੀਏ ਕਿ ਕਿਧਰੇ ਨਾ ਕਿਧਰੇ ਆਤਮਾ ਝੰਜੋੜੀ ਜਾਏਗੀ, ਸੱਚ ਜਾਣਿਓ ਝੰਜੋੜੀ ਜਾਏਗੀ, ਤਾਂ ਹੀ ਤੇ ਧੋ ਕੇ ਬਾਹਰ ਨਿਕਲੇਗੀ ਜੋ ਪਿੱਛੇ ਗਲਤੀਆਂ ਹੋ ਗਈਆਂ। ਜੇ ਬੱਚੇ ਨੂੰ ਨਹੀਂ ਦੱਸ ਸਕੇ, ਅੱਗੇ ਪੋਤਰਾ ਪੋਤਰੀ ਆਉਣਗੇ, ਕੀ ਉਹਨੂੰ ਵੀ ਨਹੀਂ ਦੱਸਣਾ? ਨੋਟ ਕਰਿਓ, ਉਸ ਤੋਂ ਬਾਅਦ ਬੱਚਾ ਵੱਡਾ ਹੁੰਦਾ ਹੈ। ਹੁਣ ਇਹਨੂੰ ਅਹਿਸਾਸ ਕਰਾਉਣਾ ਹੈ, ਇਹ ਸਿੱਖਇਜ਼ਮ ਦੀ ਮਰਿਆਦਾ, ਹਿੰਦੂਇਜ਼ਮ ਜਾਂ ਮੁਸਲਮਾਨ ਉਹਨਾਂ ਦਾ ਇਸ ਨਾਲ ਸੰਬੰਧ ਨਹੀਂ ਹੈ। ਇਹਨੂੰ ਅਹਿਸਾਸ ਕਰਾਉਣਾ ਹੈ ਕਿ ਜੀਵਨ ਜ਼ਿੰਮੇਵਾਰੀਆਂ ਸੰਭਾਲਣ ਤੇ ਚੱਲਦਾ ਹੈ, ਤੇ ਜ਼ਿੰਮੇਵਾਰੀ ਦਾ ਨਾਮ ਹੈ ਸਰਦਾਰ, ਤੇ ਸਰਦਾਰੀ ਦਾ ਪ੍ਰਤੀਕ ਹੈ ਦਸਤਾਰ। 8 ਸਾਲ ਤੋਂ ਲੈ ਕੇ 12 ਸਾਲ ਦੇ ਅੰਦਰ ਬੇਟਾ ਤੇ ਬੇਟੀ ਦੋਨਾਂ ਨੂੰ ਹੀ ਦਸਤਾਰ ਦੀ ਮਹੱਤਤਾ ਦੱਸਦੇ ਹੁਣ ਦਸਤਾਰ ਸਜਾਉਣੀ ਸ਼ੁਰੂ ਕਰਨੀ ਹੈ। ਫਿਰ ਗੁਰੂ ਕੋਲ ਆਇਆ ਜਾਂਦਾ, ਅਰਦਾਸ ਕੀਤੀ ਜਾਂਦੀ ਹੈ, ਦਸਤਾਰ ਗੁਰੂ ਦੇ ਚਰਨਾਂ ਨਾਲ ਸੁਹਾ ਕੇ ਉਹਦੇ ਸੀਸ ਤੇ ਸਜਾਈ ਜਾਂਦੀ ਹੈ। ਬੇਟਾ ਇਹ ਪੁੱਤਰਾ ਇਹ ਧੀਏ, ਇਹ ਦਸਤਾਰ ਗੁਰੂ ਦਾ ਦਿੱਤਾ ਹੋਇਆ ਤਾਜ ਏ, ਇਹ ਵੀ ਸਾਡੇ ਤੋਂ ਬਹੁਤ ਕੁਛ ਗੁਆਚ ਗਿਆ, ਬਹੁਤ ਕੁਛ ਗੁਆਚ ਗਿਆ। ਬਹੁਤਿਆਂ ਨੇ ਉਂਝ ਸ਼ੁਰੂ ਕਰ ਲਈ, ਗੁਰੂ ਤੋਂ ਨਹੀਂ ਲਈ। ਬਹੁਤਿਆਂ ਨੇ ਇਸ ਗੱਲ ਦਾ ਨਿਸ਼ਾਨਾ ਹੀ ਨਾ ਬਣਾਇਆ। ਬੱਚੇ ਨੂੰ ਕੁਛ ਨੀ ਪਤਾ, ਇੱਥੋਂ ਤੱਕ 10-12 ਸਾਲ ਦੀ ਉਮਰ ਤੱਕ ਕੁਛ ਨੀ ਪਤਾ, ਤੇ ਮਾਪਿਆਂ ਦੀ ਚੇਤਨਾ ਤੇ ਖੜਾ ਹੈ। ਅਸੀਂ ਐਵੇਂ ਕਹੀ ਜਾ ਰਹੇ ਹਾਂ, ਸਾਡੇ ਘਰਾਂ ਚੋਂ ਕਲਚਰ ਨੀ ਜੀ, ਬੱਚੇ ਆਖੇ ਨੀ ਲੱਗਦੇ, ਫਲਾਨਾ ਨੀ ਜੀ, ਧਿਮਕਾ ਨੀ, ਕੁਛ ਰਹਿ ਗਿਆ ਸਾਡੇ ਤੋਂ, ਜੋ ਅੱਗੇ ਰਹਿ ਗਿਆ ਸੋ ਰਹਿ ਗਿਆ। ਹੁਣ ਤੇ ਜਾਗੀਏ। ਸਤਸੰਗਤ, ਇੱਕ ਭਗਤ ਕਬੀਰ ਜੀ ਵਰਗੇ ਤੇ ਕਹਿੰਦੇ ਨੇ, ਮੈਂ ਸਤਸੰਗਤ ਦੇ ਵਿੱਚੋਂ ਵਾਹਿਗੁਰੂ ਨੂੰ ਆਪਣੇ ਅੰਦਰ ਵਸਾਇਆ, ਗੁਰਸਿੱਖ ਤੇ ਸਤਸੰਗਤ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਹਿਰਦੇ ਚ ਵਸਾਉਂਦਾ ਏ। ਅੱਗੇ ਅਗਲਾ ਪੜਾਅ ਆ ਗਿਆ, ਹੁਣ ਬੱਚੇ ਨੂੰ एक एहसास कराया जावे बेटा मापियां दा रिश्ता भैन भरावां दा रिश्ता टीचर नाल रिश्ता डॉक्टर नाल रिश्ता एक रिश्ता गुरु नाल रिश्ता आखो वाहिगुरू। ते कमाल दी बात है बाणी नूं कदी पढ़ के देखना सारे रिश्ते गुरु नाल जोड़ दिते गुरु नूं मां कहा गुरु नूं पिता कहा गुरु नूं भरा कहा तू मेरा बंधप तू मेरा भ्राता गुरु नूं वैद कहा डॉक्टर गुरु नूं टीचर कहा पांदा ये एहसास कराउण वास्ते अपने बेटे बेटी नूं जदों सोझी आउणी शुरू होई ते मापे कहिंदे हुणे नूं अमृत छका दिए आखो वाहिगुरू अमृत छका दिए। याद करो साडा जदों नाम रख्या गया सी ओ मुखवाक जे मैनूं नहीं पता ते मेरी जिंदगी दा एक पक्ष गुआचिया होया आखो वाहिगुरू गुआचिया होया जे मैं अपने बच्चों नहीं दसिया तो दूसरा पक्ष भी गुआच गया। फिर जदों ये दस्तार लई सी याद करो कैसा कमाल दा सीन सी जदों गुरु ग्रंथ साहिब दी हजूरी चो दस्तार मिल रही सी आखो वाहिगुरू जे नहीं इंज होया फिर ये भी तीजा पक्ष गुआच गया। चौथा पक्ष साडे मापिया ने किस उम्र च सानू प्रेरित कर लिया सी ते गुरु गोबिंद सिंह साहब जी की शरण पै के आहा तुहानू कोई पुछे ना पंज प्यारिया तो सब तो पहला अमृत किने छकिया सी पंजा प्यारिया तो सब तो पहला अमृत छकण वाले गुरु गोबिंद सिंह साहब जी आप सन आखो वाहिगुरू। अगर तुहानू कोई पुछे तुहाडे नाम नाल सिंह शब्द चल रहा है ये सिंह शब्द सब तो पहला किहदे नाम नाल आया गुरु नानक देव साहब जी दे नाम नाल सिंह शब्द नहीं सी नौवें पातशाह तक नहीं सी ते दसवें पातशाह दा नौ साल दी उम्र तक नहीं सी आखो वाहिगुरू 1699 तक नहीं सी। पंज प्यारियां दे पेश होके अमृत छकिया गोबिंद राय तो गोबिंद सिंह सजिया नाम पिया सिंह। जे मापिया ने किस उम्र विच सानू दसिया लेट दसिया चेतना दी घाट सी आखो वाहिगुरू बीमारी देखनी किथी है डायग्नोज करनी पवेगी एवें ना बच्चा नू कसूर देइए सानू कल्चर बनाउणा पवेगा। अज सिख ते सिख दे रिश्ते दा कल्चर ओ नहीं है गुरु दियां भावनावां वाला नहीं है एक दूसरे प्रति बेविश्वासियां ने सिख सिख नू देख के जितना चाओ चढ़ना चाहिदा नहीं है आखो वाहिगुरू आगे आबत सिंह जो पावे वाहिगुरु की पते बुलावे ओ चाओ प्यार अज समाज अंदर नहीं रहा एदी शुरुआत सी चार संस्कार पहला जन्म संस्कार शरीर दा नाम ही गुरु दे हुकम तो आ सत्संगत दी बख्शिश है। दूसरा सी बच्चे दी दस्तार तीसरा सी अमृत संस्कार चौथा सी हुणे सरदार बनना है आनंद कारज गुरु नाल जोड़िया गया। हुण इस तों बाद भी असीं कहीए जी जुड़दा नहीं गुरु नाल जुड़दा नहीं चार पड़ा जिंदगी विचों निकले होन मैं कहना जुड़न दी गल कर दे ते टुट ही नहीं सकदा को वाहिगुरु। फिर बच्चा पुछ भी सकदा है पापा ये दस्तार मैनू उथे ही क्यों लैके दिती जांदी है बेटा गुरु दा दिता होया ताज है जिंदगी जिउणी है गुरु दे दायरे च जिंदगी जिउणी है सत्संगत विच ये चीजां सिखनियां सन सिख दे लई सत्संगत सब तो उत्तम सिख दे लई गुरु सब तो उत्तम सिख दे लई वाहिगुरु सब तो उत्तम। भगत कबीर जी फिर उही मैथड दस रहे ने हनुमान सरगढ़ सुमाना सुरपत नरपत नहीं गुण जाना। हनुमान उन्होंने श्री रामचंद्र जी दी प्रति विश्वास भावना ते पूरे उतरे हिंदू वीरां ने उन्हां दी भावना ते सिद्धक नूं लैके उन्हां नूं महान मन्या। सुरपत देवत्यां दे राजे इंदर, उन्हां दा व्यवहार देवतियां नाल जिस तरह दा सी उन्हां नूं उन्हां ने उत्तम मन्निया। भगत कबीर जी कहिंदे इस तों भी उत्तम वाहिगुरु ने, क्योंकि वाहिगुरु दे गुणां दा पूरा भेद उन्हां ने भी नहीं पाया। आखो वाहिगुरु चार वेद अर सिमरत पुराना, कमला पत कबला नहीं जाना। चार वेद सिमरत पुराण, इन्हां ने किधरे ना किधरे वाहिगुरु दियां भगवान दियां गल्लां कीतियां, फुली एक्सप्लेन नहीं होया। वाहिगुरु जी होर उस तो परे तो परे, परे तो परे। कमला पत लक्ष्मी जी दे पति शिव जी ते पार्वती, उन्हां नूं महान मानदे सन। भगत कबीर जी कहिंदे उन्हां तों भी महान वाहिगुरु ने। हुण सानूं कोई सवाल पुछ सकदा है, जे उथे पूरा भेद नहीं पाया ते गुरु ग्रंथ साहिब गुरु सवारियो, गुरु ग्रंथ साहिब वाहिगुरु दा भेद पाउण तों पहलां जिंदगी दी जुगत दा भेद पवा रहे ने। मैं बेनती करा गुरबाणी जीवन जुगते, जीवन जुगते असी अपने अपने अंदर झाती मारनी। जे एक है गिणती, इन्ना चार चिर हो गया मैनू गुरु नाल जुड़िया, बाणियां दी लिस्ट इन्ना चिर मैं बाणी पढ़ी और इन्नी पढ़ी, इन्नी सेवा कीती। एक है तेरे अंदर बेकार कितने क घटे, आखो वाहिगुरु। बाकी बेकार ते जीवन दे पड़ा विच बुढ़ेपे च जाके वैसे ही घट जांदे आ, कुछ बेकार ते करन जोगा ही नहीं रहिंदा, आखो वाहिगुरु। खिजण दी आदत इत्थे भी नहीं जांदी, ये हड्डियां दे नाल निभदा है, हड्डियां दे नाल निभदा बेकार। होमै नफरत अंदरों बहुत दुखी करती है। सच है सतगुरां ने इनू स्कॉर्पियन दे नाल एग्जाम्पल दिती है, बिच्छू दे नाल। कहिंदे नफरत नाल शरीर फटन ते आ जांदा बंदे दा, ये कितने कु घटे, आखो वाहिगुरु। सच है बंदे नू ना चंगा लगे ना कीर्तन च नहीं बैठ सकेगा, नहीं सुन सकेगा, गुरबाणी नहीं सुन सकेगा। गुरु रहमत कारण सतसंगत विच आके जीवन जुगत है। गुरु ग्रंथ साहिब जी महाराज जी ने किधरे ते बेकारां दी गल कीती है, मन नहीं सुनना चाहुंदा, मैं बेनती करा मन नहीं सुनना चाहुंदा। गुरु साहिब जदों आ गल कहिंदे होणगे उन्हां पास दुआस ना पिटी है जिन अंतर क्रोध चंडाल। देखो सौखे जी शब्द है, हर एक नूं समझ आ जांदी है, जिहदे अंदर चंद्रा क्रोध है उहदे नेड़े भी ना जाओ, पता नहीं कदों क्रोध दी अग कढे। मन नहीं सुन नूं तैयार, ना ही मन मनन नूं तैयार है कि मैनूं क्रोध आउंदा है। आई ते जीवन जो सिखनी सी, कपड़ा नहीं मनन नूं तैयार कि मैं मैला हो गया, भावे उहनूं तुसीं 6 महीने पाई रखो, कपड़ा नहीं कहेगा अज मैनूं ना पा मैं मैला हो गया, नहीं कहिंदा। ਉਹ 2-4 ਦਿਨ ਤੇ ਉਹਨੂੰ ਢਕੇਗਾ, ਦੁਨੀਆਂ ਕਹੇਗੀ ਮੈਲੇ ਕੱਪੜੇ ਪਾਈ ਬੈਠਾ ਹੈ, ਤੇ ਉਹ ਕਵੇ ਮੈਂ ਤੇ ਤਾਂ ਇਹਨੂੰ ਲਾਵਾਂ ਨਾ ਜੇ ਮੈਨੂੰ ਕੱਪੜਾ ਕਵੇ ਮੈਂ ਮੈਲਾ ਹੋ ਗਿਆ, ਨਹੀਂ ਕਹਿੰਦਾ ਉਹ। ਇਹ ਤੇ ਤੈਨੂੰ ਪਤਾ ਲੱਗ ਗਿਆ ਮੈਲਾ ਹੋ ਗਿਆ ਤੇ ਉਹਦਾ ਬੁਰਾ ਹਾਲ ਕਰ ਦਿੱਤਾ ਮਸ਼ੀਨ ਚ ਪਾ ਕੇ, ਆਖੋ ਵਾਹਿਗੁਰੂ। ਉਹਨੂੰ ਝੰਝੋੜ ਦਿੱਤਾ ਚੰਗੀ ਤਰ੍ਹਾਂ, ਇਹ ਤੇ ਮਤ ਨੂੰ ਮੰਨਣਾ ਪਵੇਗਾ, ਮੇਰੀ ਮਤ ਮੈਲੀ ਹੋ ਗਈ ਹੈ, ਫਿਰ ਸੁਣ ਹੁਣ ਇੱਕ ਵਾਰੀ ਤੇ ਗੁਰੂ ਝੰਝੋੜਨਗੇ, ਆਖੋ ਵਾਹਿਗੁਰੂ। ਗੁਰੂ ਦੀ ਬਾਣੀ ਸਾਡੇ ਮਨ ਨੂੰ ਝੰਝੋੜੇਗੀ। ਜਿੰਨਾ ਚਿਰ ਬੰਦੇ ਨੂੰ ਆਪਣੇ ਵਿਕਾਰਾਂ ਦਾ ਪਛਤਾਵਾ ਨਹੀਂ ਹੈ, ਮੈਂ ਬੇਨਤੀ ਕਰਨਾ ਛੱਡਦਾ ਹੀ ਨਹੀਂ ਹੈ, ਛੱਡਦਾ ਨਹੀਂ ਉਤਨਾ ਚਿਰ। ਇਹ ਗੱਲ ਵੱਖਰੀ ਹੈ, ਬੰਦਾ ਵਿਕਾਰ ਨਾ ਨਾ ਛੱਡੇ, ਫਿਰ ਵਿਕਾਰ ਇੱਕ ਦਿਨ ਉਹਨੂੰ ਦਿਖਾਉਂਦੇ ਨੇ ਇਹਦਾ ਰੰਗ ਕੀ ਹੈ। ਬੰਦਾ ਹੋਮੈ ਵਿੱਚ ਆਕੜ ਵਿੱਚ ਚੱਲਦਾ ਰਹਿੰਦਾ, ਚੱਲਦਾ ਰਹਿੰਦਾ, ਬੰਦੇ ਨੂੰ ਬੰਦਾ ਨਹੀਂ ਸਮਝਦਾ। ਜਿਉਂ ਜਿਉਂ ਉੱਚਾ ਚੜ੍ਹਦਾ ਇੱਕ ਦਿਨ ਹੰਕਾਰ ਉਹਨੂੰ ਐਸਾ ਸਿੱਟਦਾ ਹੈ, ਜਿਹਨੂੰ ਕਿਹਾ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਹੋਮੈ ਦਾ ਦੁੱਖ ਹੋਮੈ ਦਾ ਡੰਡਾ ਹੈ। ਕ੍ਰੋਧ ਵਿੱਚ ਆ ਕੇ ਕੌੜਾ ਤੇ ਬੋਲ ਲਿਆ, ਦੂਜੇ ਨੇ ਵੀ ਬੋਲਤਾ, ਉਸ ਦਿਨ ਤੋਂ ਫਰਕ ਪੈ ਗਿਆ। ਫਰਕ ਪੈਂਦਾ ਪੈਂਦਾ ਦੋਨਾਂ ਧਿਰਾਂ ਨੇ ਛੱਡਿਆ ਨਹੀਂ, ਬੋਲਦੇ ਗਏ ਬੋਲਦੇ ਗਏ ਬੋਲਦੇ ਗਏ। ਇੱਕ ਦਿਨ ਮੈਜਿਸਟ੍ਰੇਟ ਦੇ ਕੋਲ ਜਾ ਕੇ ਕਹਿੰਦੇ ਜੀ ਸਾਡਾ ਰਿਸ਼ਤਾ ਹੀ ਤੋੜ ਦਿਓ, ਕਿਉਂਕਿ ਪਤਾ ਹੈ ਜਿਹੜੇ ਰਿਸ਼ਤੇਦਾਰਾਂ ਨੇ ਨੱਚ ਟੱਪ ਕੇ ਰਿਸ਼ਤਾ ਜੋੜਿਆ ਸੀ ਨਾ ਪਤੀ ਪਤਨੀ ਦਾ, ਉਹਨਾਂ ਕੋਲ ਕੋਈ ਅਥਾਰਟੀ ਨਹੀਂ ਹੈ, ਉਹ ਕਹਿ ਦੇਣ ਕਿ ਰਿਸ਼ਤਾ ਟੁੱਟ ਗਿਆ। ਗੁਰੂ ਦੇ ਕੋਲ ਆ ਕੇ ਰਿਸ਼ਤਾ ਜੋੜਿਆ ਸੀ ਤੇ ਗੁਰੂ ਕੋਲ ਆ ਕੇ ਕਹਿਣ ਰਿਸ਼ਤਾ ਤੋੜ ਦੇ, ਤੇ ਗੁਰੂ ਕਹਿੰਦੇ ਮੇਰੇ ਕੋਲ ਐਸਾ ਕੋਈ ਸ਼ਬਦ ਨਹੀਂ ਹੈ ਰਿਸ਼ਤਾ ਤੋੜਨ ਵਾਲਾ, ਇੱਥੇ ਤੇ ਰਿਸ਼ਤੇ ਜੋੜਨ ਵਾਲੇ ਹੈ। ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਇੱਕ ਵਾਰੀ ਇੱਕ ਗੱਲ, ਵਾਹਿਗੁਰੂ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੇ ਇੱਕ ਗੱਲ ਕਹੀ ਸਿੰਘਾਪੁਰ, ਕਹਿਣ ਲੱਗੇ ਗੁਰਸਿੱਖਾਂ ਤੂੰ ਗੁਰੂ ਦੇ ਕੋਲ ਜਾ ਕੇ ਕਹਿਣਾ ਸ਼ਬਦ ਪੜੋ ਪੱਲੇ ਤੈਨੇ ਲਾਗੀ ਤਾਂ ਕਿ ਪੱਲਾ ਫੜਾਇਆ ਜਾਵੇ, ਤੂੰ ਕਹਿਣਾ ਸ਼ਬਦ ਪੜੋ ਲਾਵਾਂ ਪੜੋ ਤਾਂ ਕਿ ਜਿਹੜੀਆਂ ਪ੍ਰਕਰਮਾਂ ਹੋ ਜਾਣ, ਤੂੰ ਡਾਈਵੋਰਸ ਲੈਣ ਵੇਲੇ ਕਿਹੜਾ ਸ਼ਬਦ ਕਹੇਗਾ ਸ਼ਬਦ ਪੜੋ ਮੈਂ ਡਾਈਵੋਰਸ ਲੈਣਾ ਹੈ ਹੀ ਨੀ। ਫਿਰ ਹੁੰਦਾ ਕੀ ਹੈ, ਮੈਜਿਸਟਰੇਟ ਕੋਲ ਅਰਜੀਆਂ ਦਿੱਤੀਆਂ ਜਾਂਦੀਆਂ, ਫੀਸ ਭਰੀ ਜਾਂਦੀ ਹੈ, ਸਾਡਾ ਰਿਸ਼ਤਾ ਤੋੜ ਦਿਓ, ਸਾਨੂੰ ਇੱਕ ਸਰਟੀਫਿਕੇਟ ਦੇ ਦਿਓ, ਅੱਜ ਤੋਂ ਬਾਅਦ ਸਾਡਾ ਰਿਸ਼ਤਾ ਨਹੀਂ ਹੈ। ਜਜ਼ਬਾਤਾਂ ਚ ਆ ਕੇ ਰਿਸ਼ਤੇ ਤੇ ਟੁੱਟ ਜਾਂਦੇ ਆ, ਦੋਨੋਂ ਧਿਰਾਂ ਦੁੱਖਾਂ ਦਾ ਪਹਾੜ ਚੱਲਦੀਆਂ ਨੇ, ਜਮਕਾ ਠੇਂਗਾ ਬੁਰਾ ਹੈ, ਇਹ ਕ੍ਰੋਧ ਦਾ ਠੇਂਗਾ ਹੈ, ਨਫ਼ਰਤ ਦਾ ਠੇਂਗਾ ਹੈ, ਡੰਡਾ ਹੈ ਵੱਜਦਾ। ਇਹ ਤੋਂ ਬਚਣ ਵਾਸਤੇ ਜੀਵਨ ਯੁਗਤ ਹੈ। ਕਹਿਣ ਲੱਗੇ ਸੰਗਤ ਵਿੱਚ ਆ ਕੇ ਗੁਰੂ ਦੀਆਂ ਸਿੱਖਿਆਵਾਂ ਤੋਂ ਜੇ ਸਿੱਖ ਲੀਆਂ ਕਹਿ ਕਬੀਰ ਸੋ ਭਰਮ ਨਾਹੀ, ਉਹ ਨਹੀਂ ਭਰਮਦਾ, ਉਹਨੂੰ ਪਤਾ ਅਸਲੀ ਜ਼ਿੰਦਗੀ ਕੀ ਹੈ। ਅਸਲੀ ਜ਼ਿੰਦਗੀ ਗੁਣਾਂ ਵਾਲੀ ਜ਼ਿੰਦਗੀ ਹੈ, ਵਿਚਾਰਾਂ ਵਾਲੀ ਨਹੀਂ। ਅਸਲੀ ਜ਼ਿੰਦਗੀ ਵਾਹਿਗੁਰੂ ਦੇ ਪਿਆਰ ਵਾਲੀ ਜ਼ਿੰਦਗੀ ਹੈ, ਅਸਲੀ ਜ਼ਿੰਦਗੀ ਗੁਰੂ ਦੀਆਂ ਸਿੱਖਿਆਵਾਂ ਵਾਲੀ ਜ਼ਿੰਦਗੀ ਹੈ। ਉਹਦੇ ਅੰਦਰ ਭਰਮ ਭੁਲੇਖਾ ਨਹੀਂ ਰਹਿੰਦਾ, ਇਹ ਵੀ ਸਵਾਦ ਮਾਣ ਕੇ ਦੇਖ ਲਾਂ ਤੇ ਇਹ ਵੀ ਸਵਾਦ ਮਾਣ ਕੇ ਦੇਖ ਲਾਂ, ਇਹ ਗੱਲ ਹੀ ਨਹੀਂ ਰਹਿੰਦੀ ਉਹਦੇ ਅੰਦਰ। ਉਹਨੂੰ ਪਤਾ ਹੈ ਜਾ ਕੋ ਰਸ ਹਰ ਰਸ ਹੈ ਆਇਓ ਸਵਾਨ ਰਸ ਨਾਹੀਂ ਲਪਟਾਇਓ। ਉਹ ਕਹਿੰਦਾ ਮੈਨੂੰ ਜੋ ਕੀਰਤਨ ਵਿੱਚੋਂ ਸਵਾਦ ਆ ਗਿਆ ਮੈਂ ਟੈਸਟ ਹੀ ਨਹੀਂ ਕਰਨਾ ਕਿ ਗਾਣਿਆਂ ਚ ਕਿੰਨਾ ਸਵਾਦ ਹੁੰਦਾ ਹੈ, ਮੈਨੂੰ ਆ ਗਿਆ ਸਵਾਦ। ਇਸ ਤਰ੍ਹਾਂ ਜੋ ਗੁਰੂ ਦੀ ਸਿੱਖਿਆ ਦਾ ਸਵਾਦ ਆ ਗਿਆ ਮੈਂ ਦੂਸਰੇ ਸਵਾਦ ਕਿਉਂ ਟੈਸਟ ਕਰਾਂ, ਸੋ ਪਰ ਮੈਂ ਨਾਹੀਂ। ਆਖਰੀ ਪੰਕਤੀ ਪਗ ਲਗ ਰਾਮ ਰਹਿ ਸ਼ਰਣਾ, ਵਾਹਿਗੁਰੂ ਦੇ ਚਰਨ ਕਿਹੜੇ ਨੇ ਕਦੀ ਸੋਚਣਾ। ਜਦੋਂ ਕਿਤੇ ਗੱਲ ਕੀਤੀ ਸੋਹਿਲਾ ਸਾਹਿਬ ਦੇ ਅੰਦਰ ਤੇ ਸਤਿਗੁਰਾਂ ਨੇ ਦੋ ਗੱਲਾਂ ਕਹਿ ਦਿੱਤੀਆਂ, ਸਹਿਸ ਪਾਦ ਬੇਮਾਲ ਨਾਨ ਏਕ ਪਾਦ, ਉਂਝ ਉਹਦੇ ਪਵਿੱਤਰ ਚਰਨ ਅਣਗਿਣਤ ਨੇ ਤੇ ਉਂਝ ਇੱਕ ਵੀ ਨਹੀਂ। ਕੀ ਸਮਝ ਲੱਗੇਗੀ ਤੇ ਚਰਨ ਕਿਹੜੇ ਨੇ? ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ, ਵਾਹਿਗੁਰੂ ਦੇ ਗੁਣ ਉਹਦੇ ਚਰਨ ਨੇ, ਵਾਹਿਗੁਰੂ ਦੇ ਗੁਣ ਉਹਦੇ ਚਰਨ ਨੇ। ਪਾਗ ਲਗ ਰਾਮ ਰਹਿ ਸ਼ਰਣਾਈ, ਉਹਨਾਂ ਗੁਣਾਂ ਰਾਹੀਂ ਹੀ ਉਹਦੀ ਸ਼ਰਨ ਲੱਗਿਆ ਜਾ ਸਕਦਾ ਹੈ। ਗੁਰੂ ਸਾਹਿਬ ਦੇ ਚਰਨ ਮੰਜੀ ਸਾਹਿਬ ਦੇ ਪਾਵੇ ਨਹੀਂ ਹੈ, ਮੰਜੀ ਸਾਹਿਬ ਦੇ ਪਾਵੇ ਨਹੀਂ ਹੈ। ਅਗਰ ਕੋਈ ਸ਼ਰਧਾ ਵਿੱਚ ਇਸ ਤਰ੍ਹਾਂ ਕਰਦਾ ਹੋਵੇ ਤੇ ਪ੍ਰੈਜੈਂਟੇਸ਼ਨ ਹੁੰਦੀ ਹੈ, ਬੱਚਾ ਸੋਚਦਾ ਸ਼ਾਇਦ ਚਰਨ ਹੋਣਗੇ। ਭਾਈ ਗੁਰਦਾਸ ਜੀ ਕਹਿੰਦੇ ਗੁਰ ਚਰਨ ਗੁਰ ਸ਼ਬਦ ਹੈ, ਆਖੋ ਵਾਹਿਗੁਰੂ। ਗੁਰੂ ਦਾ ਹੁਕਮ ਮੰਨਣਾ, ਗੁਰੂ ਦੇ ਚਰਨੀ ਲੱਗਣਾ ਹੈ, ਵਾਹਿਗੁਰੂ ਦੇ ਗੁਣ ਆਪਣੀ ਜ਼ਿੰਦਗੀ ਚ ਤਾਰਨੇ ਤੇ ਗੁਣਾਂ ਤੇ ਹੰਕਾਰ ਨਾ ਹੋ ਜਾਵੇ, ਸ਼ੁਕਰਾਨਾ ਵੀ ਬਣਿਆ ਰਵੇ। ਵਾਹਿਗੁਰੂ ਦੀ ਯਾਦ, ਵਾਹਿਗੁਰੂ ਦੇ ਚਰਨ ਨੇ, ਆਹ ਹੈ ਸਤਸੰਗਤ ਵਿੱਚ ਆਉਣ ਦਾ ਮੇਨ ਮੋਟਿਵ। ਭਗਤ ਕਬੀਰ ਜੀ ਕਹਿੰਦੇ ਮੈਨੂੰ ਪ੍ਰਾਪਤ ਹੋ ਗਿਆ, ਸੰਤ ਸੰਗਤ ਰਾਮ ਰਿਦੈ ਵਸਾਈ, ਮੈਂ ਹਿਰਦੇ ਵਿੱਚ ਵਸਾ ਕੇ ਰੱਖਦਾ। ਗੁਰੂ ਰਹਿਮਤ ਕਰਨ ਸਾਨੂੰ ਵੀ ਇਹ ਪ੍ਰਾਪਤੀ ਹੋ ਜਾਵੇ। ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।